ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
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 ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਹਾਡੇ ਮਹੱਲਾ ਪੰਜਵਾਂ, ਗਰਬਾ ਗਹਿਲੜੋ ਮੂਰੜੋ ਹੀਓ ਰੇ, ਹੀਓ ਮਹਾਰਾਜ ਰੀ ਮਾਇਓ, ਡੀਹਰ ਨਿਆਈ ਮੋਹੇ ਫਾਕਿਓ ਰੇ, ਗਰਬਾ ਗਹਿਲੜੋ ਮੂਰੜੋ ਹੀਓ ਰੇ, ਹੀਓ ਮਹਾਰਾਜ ਰੀ ਮਾਇਓ, ਡੀਹਰ ਨਿਆਈ ਮੋਹੇ ਫਾਕਿਓ ਰੇ, ਰਹਾਉ ਘਣੋ 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 ਸਦ ਲੋੜਾ, ਬਿਨ ਲਹਿਣ ਕੈਠੈ ਪਾਇਓ ਰੇ, ਮਹਾਰਾਜ ਰੋ ਗਾਥ ਵਾਹੂ ਸਿਓ ਲੁਬੜਿਓ, ਨੇ ਭਾਗੜੋ ਭਾਏ ਸੰਜੋਇਓ ਰੇ, ਸੁਨ ਮਨ ਸੀਖ ਸਾਧੂ ਜਨ ਸਗਲ, ਥਾਰੇ ਸਗਲੇ ਪਰਾਸ਼ਤ ਮਿਟਿਓ ਰੇ, ਜਾ ਕੋ ਲਹਿਨੋ ਮਹਾਰਾਜ ਰੀ ਗਾਠੜੀਓ, ਜਨ ਨਾਨਕ ਗਰਭਾਸਨ ਪੌੜਿਓ ਰੇ, ਸੁਨ ਮਨ ਸੀਖ ਸਾਧੂ ਜਨ ਸਗਲ, ਥਾਰੇ ਸਗਲੇ ਪਰਾਸ਼ਤ ਮਿਟਿਓ ਰੇ, ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ, ਜਨ ਨਾਨਕ ਗਰਭਾਸਨ ਪੌੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ, ਗੁਰਦੇਵ ਪਾਤਸ਼ਾਹ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਦੇ ਨਾਲ ਚਿੱਤ ਲਾ ਕੇ ਸਾਵਧਾਨ ਅਤੇ ਇਕਾਗਰ ਚੀਤ ਹੋਏ ਜੁੜਮਿਲ ਬੈਠੇ ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰੂ ਜੀ ਕੇ ਇਸ ਪਾਵਨ ਸੱਚਖੰਡ ਦਰਬਾਰ ਵਿੱਚ ਜੋ ਅੰਮ੍ਰਿਤਮਈ ਬਖਸ਼ਿਸ਼ਾਂ ਅਤੇ ਮਹਿਰਹਿਮਤਾਂ ਬਰਸਤੀਆਂ ਨੇ, ਆਪ ਉਹਨਾਂ ਦੇ ਸਾਂਝੀ ਅਤੇ ਧਾਰਨੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਪਾਵਣਾ ਗੁਰੂ ਸ਼ਬਦ ਦੀ ਵਿਚਾਰ ਬਖਸ਼ਿਸ਼ ਕਰਨਾ, ਵਿਚਾਰ ਦਾ ਪ੍ਰਵਾਹ ਅਤੇ ਬੋਲਣ ਦਾ ਤਾਣ ਬਖਸ਼ਣਾ। ਇੱਕ ਵਾਰ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਜੀ ਦਾ ਕੋਟਾਨਕੋਟ ਸ਼ੁਕਰਾਨਾ ਜੋ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਨੇ ਹੀ ਕਿਰਪਾ ਕੀਤੀ ਰਹਿਣ ਆਪਣੇ ਪਿਆਰ ਅਤੇ ਭਾਣੇ 'ਚ ਬਤੀਤ ਕਰਾਈ, ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ, ਆਪਣੇ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਇੱਥੋਂ ਸਤਿਗੁਰੂ ਜੀ ਨੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਆਪਣਾ ਅੰਮ੍ਰਿਤਮਈ ਫੁਰਮਾਨ ਜਾਰੀ ਕੀਤਾ। ਇਹ ਅੰਮ੍ਰਿਤਮਈ ਫੁਰਮਾਨ ਧੁਰ ਕੇ ਰੂਪ ਤੋਂ ਆਏ, ਸਿੱਖਾਂ ਨੂੰ ਪ੍ਰਾਪਤ ਹੋਇਆ। ਇਸ ਦੇ ਨਾਲ ਜਿਹੜਾ ਵੀ ਜੁੜੇਗਾ, ਜਿੱਥੇ ਕਿਤੇ ਵੀ ਜੁੜੇਗਾ, ਉਹ ਇਹਦੇ ਵਿੱਚ ਵਰਤੀਆਂ ਬਰਕਤਾਂ ਨੂੰ ਪ੍ਰਾਪਤ ਕਰ ਲਏਗਾ, ਕਿਉਂਕਿ ਫੁਰਮਾਨ ਦੇ ਵਿੱਚ, ਹੁਕਮ ਦੇ ਵਿੱਚ ਹੁਕਮੀ ਦੀ ਤਾਕਤ ਵਰਤਦੀ ਹੈ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਹੁਕਮ ਕੇਵਲ ਅੱਖਰਾਂ ਦਾ ਜੋੜ ਨਹੀਂ ਹੁੰਦਾ, ਉਸ ਦੇ ਪਿੱਛੇ ਹੁਕਮੀ ਦੀ ਤਾਕਤ ਵਰਤਦੀ ਹੈ। ਉਹੀ ਹੁਕਮ ਦੇ ਕੁਝ ਅੱਖਰ ਕੋਈ ਦੂਸਰਾ ਵਿਅਕਤੀ ਬੋਲਦਾ ਹੈ, ਉਹਦੀ ਕੋਈ ਕੀਮਤ ਨਹੀਂ ਹੁੰਦੀ। ਜਦੋਂ ਹੁਕਮੀ ਦੀ ਤਾਕਤ ਨਾਲ ਵਰਤਦੀ ਹੈ ਤਾਂ ਉਹਨਾਂ ਅੱਖਰਾਂ ਦੇ ਵਿੱਚ, ਉਹਨਾਂ ਸ਼ਬਦਾਂ ਦੇ ਵਿੱਚ ਜਾਨ ਪੈ ਜਾਂਦੀ ਹੈ। ਅੱਖਰ ਤਾਂ ਉਹੀ ਨੇ, ਪਰ ਜਦੋਂ ਮੇਰੇ ਸਤਿਗੁਰੂ ਸਾਹਿਬ ਦੀ ਤਾਕਤ ਵਿੱਚ ਵਰਤਦੀ ਹੈ ਤਾਂ ਅੱਖਰ ਜੀਵੰਤ ਉੱਠਦੇ ਨੇ, ਇਹ ਬੋਲ ਗੁਰੂ ਬਣ ਜਾਂਦੇ ਨੇ। ਅੱਜ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਆਪਣੇ ਹੁਕਮ ਨੂੰ ਵਿਚਾਰਨ ਦਾ ਸਮਾਂ ਬਖਸ਼ਿਆ। ਜਿਹਨੂੰ ਸਧਾਰਨ ਦੁਨਿਆਵੀ ਤੌਰ 'ਤੇ ਅਸੀਂ ਕਹਿੰਦੇ ਹਾਂ ਸ਼ਬਦ ਵਿਚਾਰ ਕਰਨ ਦਾ ਸਮਾਂ ਮਿਲਿਆ, ਪਰ ਸੱਚ ਇਹ ਹੈ ਕਿ ਸਾਨੂੰ ਗੁਰੂ ਪਾਤਸ਼ਾਹ ਤੋਂ ਸ਼ਬਦ ਸੁਣਨ ਦਾ ਵਕਤ ਮਿਲਿਆ। ਬਾਣੀ ਪੜ੍ਹਨ ਦੇ, ਵਿਚਾਰਨ ਦੇ ਮੋਟੇ ਮੋਟੇ ਦੋ ਲੈਵਲ ਨੇ। ਇੱਕ ਆਪਣਾ ਨਿੱਜੀ ਹੁੰਦਾ, ਟੇਬਲ 'ਤੇ ਬਹਿ ਕੇ ਆਪਣੇ ਘਰ ਕਮਰੇ 'ਚ ਬਹਿ ਕੇ ਬਾਣੀ ਪੜ੍ਹਨਾ, ਉਹਦਾ ਟੀਕਾ ਤਵਰਥ ਪੜ੍ਹਨਾ, ਉਹ ਨਿੱਜੀ ਸਮਝ ਵਾਸਤੇ ਹੈ, ਉਹ ਇੱਕ ਟੇਬਲ ਵਰਕ ਹੈ। ਪਰ ਜਦੋਂ ਅਸੀਂ ਇਸ ਤਰ੍ਹਾਂ ਬੈਠਦੇ ਹਾਂ, ਇਹ ਹੁਣ ਨਿੱਜੀ ਸਮਝ ਅਤੇ ਟੇਬਲ ਵਰਕ ਨਹੀਂ ਹੈ, ਇਹ ਸੱਚਖੰਡੀ ਦਰਬਾਰ ਹੈ ਅਤੇ ਸੱਚਖੰਡੀ ਦਰਬਾਰ ਦੇ ਵਿੱਚ ਅਸੀਂ ਹਾਜ਼ਰ ਹਾਂ। ਇਸ ਕਰਕੇ ਵਿਚਾਰਵਾਨ ਵਿਅਕਤੀਆਂ ਲਈ ਇੱਕ ਬੇਨਤੀ ਹੈ, ਜਦੋਂ ਅਸੀਂ ਟੇਬਲ ਵਰਕ ਕਰਦੇ ਹਾਂ ਤਾਂ ਉਦੋਂ ਸਾਡੇ ਨਾਲ ਕਾਲ ਚੱਲਦਾ। ਕਾਲ ਦਾ ਭਾਵ ਟੈਂਸ ਜੋ ਵਿਆਕਰਣ ਦੇ ਵਿੱਚ ਚੱਲਦਾ, ਵੀ ਇਹ ਗੱਲ ਪਹਿਲਾਂ ਕਹੀ ਗਈ, ਆਹ ਗੱਲ ਹੁਣ ਕਹੀ ਗਈ, ਇਹ ਗੱਲ ਬਾਅਦ ਵਿੱਚ ਆਉਣ ਵਾਲੇ ਸਮੇਂ 'ਚ ਕਹੀ ਜਾਏਗੀ, ਤਿੰਨ ਕਾਲ ਚੱਲਦੇ ਨੇ। ਪਰ ਇੱਥੇ ਸਿਰਫ ਇੱਕ ਕਾਲ ਹੈ, ਵਰਤਮਾਨ ਕਾਲ। ਅਸੀਂ ਹਾਂ, ਸਾਡਾ ਸਤਿਗੁਰੂ ਹੈ, ਬਸ। ਪਿੱਛੇ ਅਸੀਂ ਕੀ ਕੀਤਾ, ਕੀ ਰਹਿ ਗਿਆ ਸਾਡੇ ਤੋਂ, ਗਿਆ ਪਿੱਛੇ ਰਹਿ ਗਿਆ, ਕੱਲ੍ਹ ਦਾ ਸਾਨੂੰ ਪਤਾ ਕੋਈ ਨਹੀਂ। ਇੱਥੇ ਅਸੀਂ ਸਿਰਫ ਇੱਕ ਲੈਵਲ 'ਤੇ ਬੈਠ ਜਾਈਏ, ਵਰਤਮਾਨ ਕਾਲ ਦੇ ਵਿੱਚ ਗੁਰੂ ਦਰਬਾਰ ਸਜਿਆ ਹੈ, ਭਾਵਨਾਵਾਂ ਨੂੰ, ਸੋਚ ਬਿਰਤੀ ਨੂੰ, ਆਪਣੇ ਆਪਣੇ ਨਿੱਜਾ ਅਵਸਥਾ ਨੂੰ ਥੋੜ੍ਹਾ ਜਿਹਾ ਉੱਚਾ ਚੁੱਕ ਲਈਏ, ਵਰਤਮਾਨ ਕਾਲ 'ਚ ਆ ਜਾਈਏ ਅਤੇ ਆਪਣੇ ਵਰਤਮਾਨ ਕਾਲ ਦੀ ਜੋ ਧਿਆਨ ਅਵਸਥਾ ਹੈ ਉਹਨੂੰ ਇੱਥੇ ਲੈ ਜਾਈਏ। ਇਹ ਅਵਸਥਾਵਾਂ ਮੇਨਟੇਨ ਕਰਨੀਆਂ ਪੈਂਦੀਆਂ ਨੇ। ਗੁਰੂ ਕਾ ਦਰਬਾਰ ਸਜਿਆ, ਅਸੀਂ ਸਜੇ ਹੋਏ ਦਰਬਾਰ ਦੇ ਵਿੱਚ ਸੁਸ਼ੋਭਿਤ ਹਾਂ, ਸਤਿਗੁਰੂ ਪਾਤਸ਼ਾਹ ਆਪਣੇ ਆਸਨ 'ਤੇ ਸੁਭਾਏਮਾਨ ਨੇ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਨੇ ਆਪਣੇ ਅੰਮ੍ਰਿਤਮਈ ਸੱਚਖੰਡੀ ਆਸਣ ਤੋਂ ਸਾਨੂੰ ਇਹ ਫੁਰਮਾਨ ਜਾਰੀ ਕੀਤਾ ਹੈ। ਅਸੀਂ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਸਾਨੂੰ ਇਸ ਦੀ ਸਮਝ ਬਖਸ਼ੋ, ਸਾਨੂੰ ਇਸ ਦੀ ਕੁਝ ਵਿਚਾਰ ਬਖਸ਼ੋ, ਆਪਣੇ ਸਮਰਤਮਈ ਪਾਵਨ ਬਚਨ ਦੀ, ਜੋ ਤੁਹਾਡਾ ਹੀ ਰੂਪ ਵੀ ਹੈ,
ਜਿਹਦੇ ਵਿੱਚ ਤੁਹਾਡਾ ਹੀ ਬਲ ਹੈ, ਸਾਨੂੰ ਕੁਝ ਵਿਚਾਰ ਬਖਸ਼ਿਸ਼ ਕਰੋ। ਉਸ ਵਿਚਾਰ ਨੂੰ ਪ੍ਰਾਪਤ ਕਰਨ ਵਾਸਤੇ ਮਾਨਸਿਕ ਤੌਰ 'ਤੇ ਸਾਨੂੰ ਇੱਥੇ ਪਹੁੰਚਣਾ ਪੈਣਾ ਹੈ ਕਿ ਗੁਰੂ ਪਾਤਸ਼ਾਹ ਕਹਿ ਰਹੇ ਨੇ, ਅਸੀਂ ਪਾਤਸ਼ਾਹ ਤੋਂ ਨਿੱਕੇ ਨਿੱਕੇ ਸਵਾਲ ਪੁੱਛ ਰਹੇ ਹਾਂ। ਜਿਵੇਂ ਜਮਾਤ 'ਚ ਬੱਚੇ ਬੈਠੇ ਹੁੰਦੇ ਨੇ, ਬੱਚੇ ਪੁੱਛਦੇ ਨੇ, ਸਭ ਇਹਦਾ ਮਤਲਬ ਸਮਝ ਨਹੀਂ ਆਇਆ, ਸਮਝਾ ਦਿਓ। ਅਧਿਆਪਕ ਫਿਰ ਸਮਝਾ ਦਿੰਦਾ, ਇਹ ਠੀਕ ਹੈ, ਅਸੀਂ ਇੱਥੇ ਹੱਥ ਖੜ੍ਹਾ ਕਰਕੇ ਨਹੀਂ ਪੁੱਛਦੇ, ਪਰ ਮਾਨਸਿਕ ਹੱਥ ਖੜ੍ਹਾ ਕਰਕੇ ਪੁੱਛ ਸਕਦੇ ਹਾਂ, ਕਰ ਭਾਉ ਕੇ ਹੱਥ ਕਰਕੇ ਪੁੱਛ ਸਕਦੇ ਹਾਂ। ਅਤੇ ਗੁਰੂ ਪਾਤਸ਼ਾਹ ਫਿਰ ਭਾਉ ਦੇ ਵਿੱਚ ਹੀ ਉਹਦਾ ਜਵਾਬ ਦਿੰਦੇ ਨੇ। ਆਓ ਪਾਤਸ਼ਾਹ ਨੂੰ ਪੁੱਛੀਏ, ਮਹਾਰਾਜ ਅੱਜ ਆਪਨੇ ਜੋ ਸਾਡੇ 'ਤੇ ਕਿਰਪਾ ਕੀਤੀ ਹੈ, ਜਗਤ ਜਲੰਦੇ ਨੂੰ ਠਾਰਨ ਵਾਸਤੇ ਜੋ ਆਪਨੇ ਰਹਿਮਤ ਕੀਤੀ ਹੈ, ਸਾਡੇ ਗਿਆਨ ਲੈਵਲ ਤੋਂ ਹੋਰ ਵੱਡਾ ਵਿਚਾਰ ਲੈਵਲ, ਹੋਰ ਵੱਡਾ ਅਧਿਆਤਮਿਕ ਲੈਵਲ, ਇਹ ਲੈਵਲ ਸਾਨੂੰ ਇਹ ਤਰ੍ਹਾਂ ਪੱਤ ਪੌੜੀਆਂ, ਇਹਨਾਂ ਪੌੜੀਆਂ 'ਤੇ ਉੱਚਾ ਚੜ੍ਹਨਾ ਪੈਣਾ। ਸਾਡਾ ਘਰ ਪਰਿਵਾਰ ਦਾ ਗਿਆਨ ਹੈ, ਇੱਕ ਸਾਡੇ ਸਮਾਜ ਦਾ ਗਿਆਨ ਹੈ, ਇੱਕ ਸਾਡਾ ਕਿਤਾਬਾਂ ਦਾ ਗਿਆਨ ਹੈ, ਇੱਕ ਸਾਡਾ ਅਨੁਭਵ ਦਾ ਗਿਆਨ ਹੈ, ਪਰ ਇੱਥੇ ਗੁਰੂ ਦਾ ਗਿਆਨ ਹੈ। ਇੱਥੇ ਨਾ ਸਾਡਾ ਅਨੁਭਵ ਦਾ ਗਿਆਨ, ਨਾ ਸਾਡੀਆਂ ਕਿਤਾਬਾਂ ਦਾ ਗਿਆਨ, ਨਾ ਸਾਡੇ ਸਮਾਜ ਦਾ ਗਿਆਨ, ਇੱਥੇ ਸੱਚੇ ਪਾਤਸ਼ਾਹ ਸਿਰਫ ਤੇਰਾ ਗਿਆਨ, ਗੁਰੂ ਗਿਆਨ, ਗਿਆਨ ਗੁਰੂ। ਹੇ ਸੱਚੇ ਪਾਤਸ਼ਾਹ, ਆਪ ਤਾਂ ਗਿਆਨ ਗੁਰੂ ਹੋ, ਆਪ ਤਾਂ ਰਹਿਮਤ ਦੇ ਦਾਤੇ ਹੋ, ਕਿਰਪਾ ਕਰੋ ਮੈਨੂੰ ਅਧਿਆਤਮਿਕ ਮੰਡਲ ਵਿੱਚ ਲੈ ਜਾਓ, ਇਸ ਸੰਸਾਰ ਦੇ ਮਾਇਆਵੀ ਮੰਡਲ 'ਚੋਂ ਕੱਢ ਕੇ, ਇਸ ਸੰਸਾਰ ਦੇ ਜਿੱਥੇ ਵਿਖਿਆ ਹੈ, ਜਿੱਥੇ ਸੰਸਾਰ ਦਾ ਕਾਮ ਕ੍ਰੋਧ ਭਰਿਆ ਪਿਆ, ਇਹ ਤੋਂ ਉੱਚਾ ਉਠਾ ਲਓ। ਹੇ ਪ੍ਰਭੂ, ਹਸਤ ਅਲੰਬਨ ਦੇਹ ਪ੍ਰਭੂ, ਆਪਣੇ ਵੱਡੇ ਹੱਥਾਂ ਦਾ ਸਹਾਰਾ ਦਿਓ, ਜੋ ਤੇਰੇ ਗਿਆਨ ਰੂਪੀ ਹੱਥ ਨੇ, ਅਤੇ ਮੈਨੂੰ ਇੱਥੋਂ ਪਾਰ ਕੱਢ ਲਓ। ਅਦਬ ਸਹਿਤ ਬੇਨਤੀ ਕਰਕੇ ਸਤਿਗੁਰੂ ਨੂੰ, ਕਿਰਪਾ ਪਾਤਸ਼ਾਹ ਜੀਓ, ਕਿਰਪਾ ਕਰਕੇ ਮੈਨੂੰ ਅੱਜ ਦੀ ਵਿਚਾਰ ਬਖਸ਼ਿਸ਼ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਹਾਡੇ ਮਹਲਾ ਪੰਜਵਾ, ਗਰਬ ਗਹਿਲੜੋ ਮੂੜੜੋ ਹੀਓ ਰੇ।
ਸ਼ਬਦ ਦਾ ਸਰੂਪ ਥੋੜ੍ਹਾ ਜਿਹਾ ਸਾਡੇ ਪੰਜਾਬੀ ਪਕੜ 'ਚ ਨਹੀਂ ਆ ਰਿਹਾ, ਕਿਉਂਕਿ ਥੋੜ੍ਹਾ ਜਿਹਾ ਨਾ ਰਾਜਪੂਤਾਨੇ ਨਾਲ ਸੰਬੰਧ ਰੱਖਦਾ, ਮਾਰਵਾੜੀ ਭਾਸ਼ਾ ਨਾਲ ਜੋੜ, ਕਿਉਂਕਿ ਸਤਿਗੁਰੂ ਨੇ ਬਹੁਤ ਸਾਰੇ ਭਾਸ਼ਾਵਾਂ ਦਾ ਗੁਲਦਸਤਾ ਬਣਾ ਕੇ ਦਿੱਤਾ। ਔਰ ਜਦੋਂ ਇਹ ਬਖਸ਼ਿਸ਼ ਮਿਲਦੀ ਹੈ ਤਾਂ ਉਦੋਂ ਭਾਵ ਪ੍ਰਧਾਨ ਹੁੰਦਾ। ਇੱਕ ਬੇਨਤੀ ਕਰਦੇ ਹਾਂ, ਜਦੋਂ ਕਿਤੇ ਸਾਡੀ ਕਿਸੇ ਦੂਸਰੇ ਵਿਅਕਤੀ ਦੇ ਨਾਲ ਭਾਸ਼ਾ ਦੀ ਸਾਂਝ ਘੱਟ ਬਣ ਰਹੀ ਹੁੰਦੀ ਹੈ, ਉਦੋਂ ਸਾਡੀ ਬੋਡੀ ਲੈਂਗੁਏਜ ਅਤੇ ਭਾਵ ਜ਼ਿਆਦਾ ਪ੍ਰਧਾਨ ਕੰਮ ਕਰ ਰਹੇ ਹੁੰਦੇ ਨੇ। ਜੇ ਥੋੜ੍ਹਾ ਜਿਹਾ ਕਿਸੇ ਸਾਹਮਣੇ ਵਾਲੇ ਵਿਅਕਤੀ ਦੇ ਨਾਲ ਸਾਡਾ ਆਈ ਕੰਟੈਕਟ ਹੋ ਜਾਏ, ਨਜ਼ਰਾਂ ਮਿਲ ਜਾਣ, ਥੋੜ੍ਹਾ ਜਿਹਾ ਟਿਕਾਓ ਬਣ ਜਾਏ, ਭਾਸ਼ਾ ਦੇ ਰੁਕਾਵਟ ਦੇ ਬਾਵਜੂਦ ਅਸੀਂ ਆਪਣੀ ਗੱਲ ਕਹਿ ਦੇਂਦੇ ਹਾਂ ਅਤੇ ਉਹਦੀ ਗੱਲ ਸਮਝ ਲੈਂਦੇ ਹਾਂ, ਵਿੱਚ ਅਰਥ ਸ਼ਬਦਾਂ ਦੇ ਰਹਿ ਜਾਂਦੇ ਨੇ, ਅਸੀਂ ਆਪਣੀ ਗੱਲ ਨੂੰ ਕਹਿ ਦੇਂਦੇ ਹਾਂ ਅਤੇ ਉਹਦੀ ਗੱਲ ਸਮਝ ਵੀ ਲੈਂਦੇ ਹਾਂ। ਠੀਕ ਇਸੇ ਤਰ੍ਹਾਂ ਜਦੋਂ ਕਿਤੇ ਇਹੋ ਜਿਹੀ ਅੜਚਨ ਆਵੇ, ਉਦੋਂ ਬਾਬੇ ਦਾ ਉਹ ਸਰੂਪ ਅਸਾਂ ਪਕੜਨਾ ਹੈ, ਵੱਡੀ ਵਡਿਆਈ ਬੂਹ ਜੈਸਾ ਭਾਉ, ਉਹ ਭਾਉ ਜਾਣਦਾ ਸਾਡੇ, ਹੁਣ ਇਹ 'ਚ ਭਾਉ ਵਰਤਣੇ, ਭਾਵਾਂ ਦੀ ਸਮਝ ਆ ਜਾਏ। ਗਰਬ ਗਹਿਲੜੋ, ਗਰਬ ਹੰਕਾਰ, ਗਹਿਲੜੋ ਪਕੜਿਆ ਹੋਇਆ, ਗਹਿਲਿਆ ਗਹਿਣਾ ਪੰਜਾਬੀ ਪੁਰਾਣਾ ਸ਼ਬਦ ਹੈ, ਪਕੜ ਲੈਣਾ, ਗਰਬ ਨੇ ਫੜ ਲਿਆ। ਅਸੀਂ ਹੁਣ ਕਿਤੇ ਆਪਣੇ ਆਪ ਨੂੰ ਉੱਥੇ ਲੈ ਜਾਈਏ, ਅਸੀਂ ਸੰਸਾਰ 'ਚ ਵਿਚਰਦੇ ਫਿਰਦੇ ਹਾਂ ਜਿਵੇਂ ਕੋਈ ਇੱਕ ਅਨਾਥ ਜਾਂ ਆਵਾਰਾ, ਜਿਹਦਾ ਕੋਈ ਸੱਜੇ ਖੱਬੇ ਨਹੀਂ, ਜਿਹੜਾ ਮਰਜ਼ੀ ਨੂੰ ਪਕੜ ਸਕਦਾ, ਜਿਹਦੀ ਤਾਕਤ ਹੈ ਪਕੜ ਲੈ, ਮੈਨੂੰ ਕਿਹਨੂੰ ਫੜ ਲਿਆ ਬਈ, ਗਰਬ ਨੇ ਫੜ ਲਿਆ। ਹੁਣ ਚੂੰਕਿ ਵਿਚਾਰ ਮੰਡਲ ਕਹਿ ਰਿਹਾ ਹੁੰਦਾ ਹੈ, ਇਸ ਕਰਕੇ ਕਈਆਂ ਪੱਖਾਂ ਤੋਂ ਵਿਚਾਰ ਕੇ ਇਸ ਨੂੰ ਕਿਤੇ ਆਪਣੀ ਗੱਲ ਸਮਝ ਆਉਂਦੀ ਹੈ। ਜਗਤ ਵਿੱਚ ਰੂਪਕ ਹੈ, ਅਸਾਂ ਦਾ ਇੱਕ ਜੀਓ ਹੈ, ਉਹਦੇ ਆਲੇ ਦੁਆਲੇ ਮਾਇਆ ਦਾ ਜਾਲ ਹੈ। ਜਿਵੇਂ ਕਿਸੇ ਤਲਾਅ ਦੇ ਵਿੱਚ, ਕਿਸੇ ਸਰੋਵਰ ਦੇ ਵਿੱਚ ਇੱਕ ਮੱਛਲੀ ਹੋਵੇ, ਉਸ ਨੂੰ ਪਕੜਨ ਵਾਸਤੇ ਜਾਲ ਸੁੱਟਿਆ ਜਾ ਰਿਹਾ, ਜਾਲ ਦੇ ਆਲੇ ਦੁਆਲੇ ਨਿੱਕੇ ਨਿੱਕੇ ਮਣਕਣੇ, ਪਤਾ ਨਹੀਂ ਕੀ ਕੁਝ ਪਾਇਆ ਹੋਇਆ, ਖਾਣ ਨੂੰ ਵੀ ਦਿੱਤਾ ਹੋਇਆ, ਬੜਾ ਕੁਛ ਸਾਜੋ ਸਮਾਨ ਸਜਾ ਕੇ ਉਹਦੇ ਆਲੇ ਦੁਆਲੇ ਸੁੱਟ ਦਿੱਤਾ ਕਿ ਉਹ ਵਿਚਾਰੀ ਲਾਲਚ ਕਰਕੇ ਪਕੜੀ ਜਾਂਦੀ ਹੈ, ਭੱਜਣ ਦੀ ਕੋਸ਼ਿਸ਼ ਕਰੇ ਫਿਰ ਫੜੀ ਵੀ ਜਾਂਦੀ ਹੈ। ਇਹੀ ਸਾਡਾ ਹਾਲ ਹੈ। ਸਾਨੂੰ ਕਿਨ ਪਕੜਿਆ? ਅਸੀਂ ਨਿੱਕੇ ਜਿਹੇ ਜੀ, ਸਾਡੇ ਉੱਤੇ ਮਾਇਆ ਦਾ ਜਾਲ ਹੈ। ਮਾਇਆ ਨੇ ਭਰਮ ਕਰਕੇ ਇਹ ਜਾਲ ਪਾਇਆ, ਉਸ ਭਰਮ ਕਰਕੇ ਸਾਨੂੰ ਹੰਕਾਰ ਹੁੰਦਾ। ਅੱਜ ਨੂੰ ਅਸੀਂ ਕਿਤੇ ਕਿਤੇ ਹੰਕਾਰ ਕਹਿੰਦੇ ਹਾਂ। ਹੰਕਾਰ ਭਰਮ ਕਰਕੇ ਹੀ ਹੁੰਦਾ ਹੈ। ਜਦੋਂ ਕਿਸੇ ਵਿਅਕਤੀ ਨੂੰ ਇਸ ਭਰਮ ਹੋ ਜਾਂਦਾ ਕਿ ਮੈਂ ਗਿਆਨੀ ਹਾਂ ਜਾਂ ਤਾਕਤਵਰ ਹਾਂ ਜਾਂ ਰੂਪਵਾਨ ਹਾਂ, ਕੁਛ ਵੀ ਹਾਂ, ਹਾਲਾਂਕਿ ਬੇਸਿਕਲੀ ਹੁੰਦਾ ਕੁਛ ਵੀ ਨਹੀਂ ਹੈ, ਕਿਉਂਕਿ ਕਰਤੇ ਦੀ ਕਲਾ ਹੀ ਹੈ ਨਾ। ਕਿਸੇ ਵਿੱਚ ਪਾ ਦੇਵੇ, ਰੂਪ ਕਿਸੇ ਨੂੰ ਦੇ ਦੇ, ਗਿਆਨ ਕਿਸੇ ਨੂੰ ਦੇ ਦੇਵੇ। ਉਂਝ ਤਾਂ ਅਸ਼ਟਾਵਕਰ ਨੂੰ ਰੂਪ ਨਹੀਂ ਦਿੱਤਾ, ਗਿਆਨ ਬੜਾ ਦੇ ਦਿੱਤਾ। ਇਹ ਕਰਤੇ ਦੀ ਕਲਾ ਹੈ। ਇਸੇ ਕਰਕੇ ਗਿਆਨੀਆਂ ਨੂੰ ਸਮਝ ਆ ਜਾਂਦੀ ਹੈ ਵੀ ਇਹ ਸਭ ਕਰਤੇ ਦੀ ਕਲਾ ਹੈ। ਜਿਹਨੂੰ ਮਰਜ਼ੀ ਦੇ ਸਕਦਾ ਉਹ, ਚਾਹੇ ਤਾਂ ਇੱਕ ਪਲਕ ਦ੍ਰਿਸ਼ਟੀ ਦੇ ਵਿੱਚ ਇੱਕ ਗੂੰਗੇ ਨੂੰ, ਇੱਕ ਬੋਲੇ ਨੂੰ ਇੰਨਾ ਵੱਡਾ ਗਿਆਨੀ ਬਣਾ ਸਕਦਾ ਹੈ ਕਿ ਉਹ ਗੀਤਾ ਦੇ ਗਿਆਨ ਕਰ ਦਿੰਦਾ ਇੱਕ ਪਲਕ ਦੇ ਵਿੱਚ, ਕਿਉਂਕਿ ਉਹਦੀ ਅੰਮ੍ਰਿਤਮਈ ਦ੍ਰਿਸ਼ਟੀ ਜਦੋਂ ਪੈਂਦੀ ਹੈ ਤਾਂ ਸ਼ੁਭ ਕਰ ਦਿੰਦੀ ਹੈ। ਅਮੈ ਦ੍ਰਿਸ਼ਟ ਸ਼ੁਭ ਕਰ ਹੈ, ਬਸ ਅੰਮ੍ਰਿਤਮਈ ਦ੍ਰਿਸ਼ਟੀ ਪਈ, ਸ਼ੁਭ ਹੋ ਗਿਆ। ਜਿਵੇਂ ਸੂਰਜ ਦੀ ਕਿਰਨ ਪਈ, ਦਿਨ ਚੜ੍ਹ ਗਿਆ, ਬਸ ਇੰਨਾ ਕੁ ਕੰਮ ਹੈ। ਅਸੀਂ ਪਕੜੇ ਗਰਭ ਨੇ, ਗਰਭ ਗਹਿਲੜੋ, ਮੂੜੜੋ। ਮੂੜ ਸ਼ਬਦ ਇੱਕ ਪੁਰਾਣਾ ਹੈ, ਮੂਰਖ, ਅਤੇ ਮੂਰਖ ਤੋਂ ਵੀ ਗਹਿਰਾ ਹੁੰਦਾ ਮੂੜ, ਜਿਹੜਾ ਮੰਨੇ ਹੀ ਨਾ, ਸਮਝਦਾ ਖਾਨਾ ਹੀ ਜਿਹਦੇ ਕੋਲ ਨਾ ਆਵੇ। ਅਸੀਂ ਕਦੇ ਕਿਦ ਕਹਿੰਦੇ ਇਹ ਤਾਂ ਬੰਦਾ ਬੜਾ ਮੂੜ ਹੈ। ਮੂੜੜੋ ਹੀਓ, ਗਰਭ ਨੇ ਪਕੜ ਲਿਆ ਮੂਰਖ ਦਾ ਹਿਰਦਾ। ਚਿੱਤ ਰੱਖਣਾ, ਆਮ ਤੌਰ 'ਤੇ ਜਦੋਂ ਗੱਲ ਕੀਤੀ ਜਾਂਦੀ ਹੈ ਮੇਰਾ ਮਨ, ਗੱਲ ਕੀਤੀ ਜਾਂਦੀ ਹੈ ਮੇਰਾ ਮਨ ਕਿਸੇ ਨੇ ਪਕੜਿਆ, ਕਿਸੇ ਵਿਚਾਰਾਂ ਦੇ ਪ੍ਰਭਾਵ ਹੇਠ ਆ ਗਿਆ, ਪਰ ਹਿਰਦਾ, ਇਸ ਤਰ੍ਹਾਂ ਦੀ ਗੱਲਾਂ ਘੱਟ ਮਿਲਦੀਆਂ ਨੇ। ਦਰਅਸਲ ਸਾਡੇ ਕੁਝ ਭਾਵ ਹੁੰਦੇ ਨੇ, ਮਨ ਦੇ ਜਿਤਨੇ ਭਾਵ ਨੇ ਨਾ, ਉਹ ਅਸਾਂ ਵਿਚਾਰਾਂ ਤੋਂ ਲਏ ਹੁੰਦੇ ਨੇ। ਮਨ ਵਿੱਚ ਐਸਾ ਨਵਾਂ ਕੁਛ ਵੀ ਨਹੀਂ ਹੁੰਦਾ ਜੋ ਅੱਜ ਤੋਂ ਪਹਿਲਾਂ ਮੈਂ ਸੁਣਿਆ, ਪੜ੍ਹਿਆ, ਜਾਣਿਆ, ਵਿਚਾਰਿਆ ਜਾਂ ਅਨੁਭਵ ਨਾ ਕੀਤਾ ਹੋਵੇ, ਐਸਾ ਨਵਾਂ ਮਨ ਵਿੱਚ ਕੁਛ ਨਹੀਂ ਆ ਸਕਦਾ। ਕਿਉਂਕਿ ਮਨ ਹੁੰਦਾ ਹੀ ਸੰਕਲਪਾਂ ਅਤੇ ਵਿਕਲਪਾਂ ਦਾ ਸਮੂਹ ਹੈ। ਅੱਜ ਤੋਂ ਪਹਿਲਾਂ ਜਿਤਨੇ ਵਿਚਾਰ ਮੇਰੇ ਮੰਡਲ ਵਿੱਚ ਆਏ ਨੇ, ਕਿਉਂਕਿ ਹਰ ਇੱਕ ਵਿਅਕਤੀ ਦਾ ਇੱਕ ਆਪਣਾ ਮੰਡਲ ਹੁੰਦਾ, ਉਹਦੀ ਆਪਣੀ ਦੁਨੀਆ ਹੁੰਦੀ ਹੈ, ਉਹਦਾ ਆਪਣਾ ਇੱਕ ਦਾਇਰਾ ਹੁੰਦਾ, ਜਿਤਨੇ ਵੀ ਵਿਚਾਰ ਮੇਰੇ ਉਸ ਦਾਇਰੇ ਵਿੱਚ ਪ੍ਰਵੇਸ਼ ਕਰ ਗਏ ਨੇ, ਉਹਨਾਂ ਦਾ ਹੀ ਗਾਹੇ ਬਗਾਹੇ ਮੇਰੇ ਮਨ 'ਤੇ ਪ੍ਰਭਾਵ ਹੈ। ਆ ਕਦੇ ਕਦੇ ਸੋਚਦੇ ਮੇਰੇ ਮਨ 'ਚ ਆ ਖਿਆਲ ਆ ਰਿਹਾ, ਅਸੀਂ ਸੁਣਿਆ ਤਾਂ ਕਦੇ ਨਹੀਂ, ਅਸੀਂ ਕੀਤਾ ਵੀ ਕਦੇ ਨਹੀਂ, ਪਰ ਖਿਆਲ ਕਿਉਂ ਆ ਰਿਹਾ? ਕਿਉਂਕਿ ਉਹ ਮੇਰੇ ਮਨ ਮੰਡਲ ਦੇ ਦਾਇਰੇ ਵਿੱਚ ਕਿਸੇ ਦੂਸਰੇ ਦੇ ਦੁਆਰਾ ਇਨਪੁੱਟ ਹੋ ਗਿਆ। ਜਦੋਂ ਕਿਸੇ ਦੂਸਰੇ ਦੇ ਦੁਆਰਾ ਵੀ ਉਹ ਪ੍ਰਭਾਵ, ਉਹ ਖਿਆਲ, ਉਹ ਵਿਚਾਰ ਮੇਰੇ ਮਨ ਮੰਡਲ ਦੇ ਦਾਇਰੇ ਵਿੱਚ ਆ ਗਿਆ, ਮੇਰੇ ਆਪਣੇ ਸਟਾਕ ਜਮ੍ਹਾਂ ਹੋ ਗਏ, ਕਦੇ ਸਮਾਂ ਪਾ ਕੇ ਪ੍ਰਗਟ ਹੋ ਜਾਏਗਾ। ਉਹ ਪ੍ਰਗਟ ਹੋਏਗਾ, ਅਸੀਂ ਚੌਂਕਾਂਗੇ, ਹੈ ਇਹ ਤਾਂ ਆਪਾਂ ਪੜ੍ਹਿਆ ਕਦੇ ਨਹੀਂ, ਸਾਡੇ ਘਰ ਕਦੇ ਹੋਇਆ ਨਹੀਂ, ਸਾਡੇ ਖਿਆਲਾਂ 'ਚ ਨਹੀਂ, ਸਾਡੇ ਖਾਨਦਾਨ 'ਚ ਨਹੀਂ, ਪਰ ਮੇਰੇ ਮਨ 'ਚ ਕਿਉਂ ਆ ਰਿਹਾ? ਕਿਉਂਕਿ ਉਹ ਖਿਆਲ ਮੈਨੂੰ ਕਿਤੋਂ ਬਾਹਰੋਂ ਮਿਲਿਆ। ਇਸੇ ਕਰਕੇ ਸਿਆਣੇ ਕਦੇ ਕਦੇ ਕਹਿੰਦੇ ਨਾ, ਸ਼ੁਭ ਖਿਆਲਾਂ ਦੀ, ਚੰਗੇ ਮਨੁੱਖਾਂ ਦੀ ਸੰਗਤ ਕਰੀਏ, ਕਿ ਅਣਜਾਣੇ ਵਿੱਚ ਹੀ ਕਈ ਖਿਆਲ, ਕਈ ਵਿਚਾਰ ਸਾਡੇ ਇਸ ਮਨ ਮੰਡਲ ਦਾਇਰੇ 'ਚ ਆ ਜਾਂਦੇ ਨੇ। ਇੱਥੇ ਮਨ ਵਿਚਾਰਾਂ ਦਾ ਸਮੂਹ ਹੁੰਦਾ, ਪਰ ਜਦੋਂ ਹਿਰਦੇ ਦੀ ਗੱਲ ਚੱਲਦੀ ਹੈ, ਹਿਰਦੇ ਦੇ ਖਿਆਲ ਇੱਦਾਂ ਦੇ ਨਹੀਂ ਜੇ ਹੁੰਦੇ, ਹਿਰਦੇ ਦੇ ਭਾਵ ਮੇਰੇ ਆਪਣੇ ਹੁੰਦੇ ਨੇ। ਮਨ ਦੇ ਉਹਨਾਂ ਵਿਚਾਰਾਂ ਤੋਂ ਜੋ ਨਿਚੋੜ ਨਿਕਲਦਾ ਹੈ, ਉਹ ਹਿਰਦੇ ਦੇ ਭਾਵ ਬਣਦੇ ਨੇ। ਜਿਵੇਂ ਅਸੀਂ ਸਾਰਿਆਂ ਤੋਂ ਸੁਣਿਆ, ਪ੍ਰੇਮ ਕਰਨਾ ਚਾਹੀਦਾ ਹੈ, ਰੱਬ ਨੂੰ ਮਿਲਣਾ ਚਾਹੀਦਾ ਹੈ, ਚੰਗਿਆਂ ਨੂੰ ਮਿਲਣਾ ਚਾਹੀਦਾ ਹੈ, ਗੁਰਮੁਖਾਂ ਨੂੰ ਮਿਲਣਾ ਚਾਹੀਦਾ ਹੈ, ਬੜੇ ਪ੍ਰਕਾਰ ਦੇ ਖਿਆਲ ਸਾਨੂੰ ਮਿਲੇ। ਹੌਲੀ ਹੌਲੀ ਇੱਕ ਮੇਰਾ ਖਿਆਲ ਵੀ ਬਣਦਾ, ਮੈਨੂੰ ਮਿਲਣਾ ਚਾਹੀਦਾ। ਉਹ ਮੇਰੇ ਹੌਲੀ ਹੌਲੀ ਖਿਆਲ ਨੁਚੜਦਾ ਨੁਚੜਦਾ, ਰਿਫਾਇੰਡ ਹੁੰਦਾ ਹੁੰਦਾ ਮੇਰੇ ਹਿਰਦੇ 'ਚ ਆ ਜਾਂਦਾ ਹੈ। ਜਦੋਂ ਹਿਰਦੇ 'ਚ ਆ ਜਾਂਦਾ ਹੈ ਤਾਂ ਤੜਪ ਪੈਦਾ ਕਰ ਦਿੰਦਾ ਹੈ। ਮਨ ਵਿੱਚ ਆਇਆ ਹੋਇਆ ਖਿਆਲ ਤੜਪ ਨਹੀਂ ਪੈਦਾ ਕਰਦਾ, ਉਹ ਕੁਝ ਸਮੇਂ ਦਾ ਖਿਆਲ ਦਿੰਦਾ, ख्याल निकल जाता, कोई दूजा आ जाता। इस करके ज्ञानी इस तरह करते रहते हैं, पर जदों ख्याल रिफाइंड होके छण के हिरदे लैवल पर पहुँच जाता फिर नहीं छुटते, फिर जिन्हां दे नाल जुड़ जाता फिर तड़प सकता है, मर सकता है, छड़ नहीं सकता। इसे करके प्रीत दा लैवल मन दा लैवल नहीं है, प्रीत दा लैवल हिरदे दा लैवल है। असीं कदे कदे सुणे ना, साची प्रीत हम तुम स्यों जोड़ी, तुम स्यों जोड़ अवर संग तोरी। अज कहन लगे पर हो उल्टा गया, चाहीदी सी हिरदे विच तेरी प्रीत आ जाती पर वो तो उल्टा गया, हिरदे विच किसी होर ने हिरदे नूं पकड़ लिया, हिरदे ते कब्जा हो गया। याद रखना हिरदा एक विहड़ा है, जिवें साडे अपने घरां दे निक्के निक्के विहड़े ने ना, इस तरह हिरदा साडा एक विहड़ा है, उहदा एक अपना आकाश है। जिवें हर विहड़े विच एक आकाश हुंदा है, एक जमीन हुंदी है, याद रखना कमरे विच ना आकाश है ना जमीन है, सिर्फ विहड़े दे विच आकाश हुंदा है, विहड़े विच जमीन हुंदी है। मन विच ना आकाश है ना जमीन है, हिरदे दा आकाश है, जिन्हों साहित्यक शब्दावली ते दार्शनिक चित आकाश कहिंदे ने। चित आकाश हिरदे दा विहड़ा है, उत्थों अनंत आकाश विच देखिया जा सकता है ते बहुत गहरे उतरिया जा सकता है। उत्थे हिरदे नूं पकड़ लिया है, किने पकड़ लिया, हंकार ने। उत्थे साची प्रीत पैण दी बजाए एक ऐसा ख्याल आण बड़िया है, आ संसार चंगा है, आ ख्याल आ गया आ चंगा है। इस करके असीं हिरदे करके संसार नाल जुड़ गए। अज समझांदे पातशाह पुरख सानू समझांदे, असीं रूपक नूं इत्थे लै के पकड़ सकीए, सच्चे पातशाह की करां, आया ते तेरे दरबार विच आ। जे असीं अपना प्रजेंट टाइम च आ जाइए, वर्तमान काल सच्चे पातशाह आए ते तेरे दरबार विच आ, बैठे तेरे दीवान हाल विच आ, पर की करिए मेरे इस मूर्ख दे हिरदे ते ना प्रभाव माया दा पिया होया, मेरे अंदरले नूं पकड़िया है माया ने, इनू हंकार ने पकड़िया। मैं इत्थे बह के भी ये गल मेरे चित चों नहीं जा पा रही, मैं ज्ञानी हाँ कि मैं करना, जा कढ के देख लेना अपने अपने हिरदे दा ऑपरेशन करना कि गल निकल गई है, कि मैं ज्ञानी, कि मैं ध्यानी, कि मैं की हुण की आपो अपना है, अपना अपना देखना, निकली गल नहीं निकली, महाराज कढ दिओ, कृपा करो मेरे अंदर पकड़िया गया, महाराज कृपा करो। फिर पातशाह दूसरा बख्शिश कर दे। हाँ जी,
हियो महाराज री मायो,
महाराज हियो हिरदा, महाराज री महाराज दा पुछे हिरदा कहदा दिता सी तैनू, क्योंकि गुरु साहब ने गल चलेगी ना, फिर ये हिरदा किन दिता सी तैनू, हुण चेता आएगा मेरा, नहीं नहीं मेरा तो है ही नहीं, मेरा तो कुछ भी नहीं, महाराज तुहाडा सी, ते ये तो हिरदा तुहाडा सी, आ तन ते तुहाडा है, आ सब कुछ तुहाडा है। खिंड के नहीं महाराज, गलती हो गई, इतने काम ही उल्ट हो गया, हिरदा तो तुहाडा है। हियो महाराज री मायो, आ जाओ मैनू तुसा चित आकाश दिता है। याद रखना इस दिल के टुकड़े की गल मत करना, जो साडा सिद्धांतां विच हिरदा जिहनूं गुरबाणी हिरदा कहिंदी, मोरे हिरदा बसो गोपाल, हे प्रभु कृपा करो मेरे हिरदे तुसीं आ जाओ, मेरे हिरदे दरवेड़े च तुसीं आ के बैठना बाल गोपाल, इत्थे ते होर ही कुछ आ के बैठा होया। ताइयों किते किते प्यारे इस लैवल ते जा के कहिंदे ने, नस वंजो किल विखो, जिवें साडे विहड़े च निक्के निक्के न्याणे आ के खेडदे होण, न्याणे दे मगर कोई होर स्याणे आ के बहि जाण, कब्जा ही कर लैण। आ कदे कदे हुंदा ना खुले विहड़े वालिआं दे गुआंढी इन्ना आ के बहि जांदे ने, बेचारे नूं आपस गल करन दा वक्त ही नहीं मिलदा, ते फिर स्याणे व्यक्ति की कहिंदे ने, भाई हुण जाओ न्याणे के जाओ बेटा अपने घर जाओ, हुण सौण दा वेला हो गया। किते सी अपने हिरदे घर झात पा के देखिए, उत्थे विकार बैठे मिलणगे, निंदा चुगली काम क्रोध पता नहीं कितना कुड़ा टब्बर है, पक्षी कहोंगे पंज नहीं 25-30 बैठे ने उत्थे, 5-25 CRD परपल बड़ी तगड़ी माया, अपना टब्बर लैके बैठी है, कितने थोड़ा तगड़े हो जाइए, जाओ जाओ इत्थों, क्यों नस वंजो, दौड़ जाओ इत्थों, मेरे हिरदे चों दौड़ जाओ, ऐ विकारो मेरे हिरदे चों दौड़ जाओ, नस वंजो किल विखो, ਉਹ ਕੁਛ ਕਿਉਂ ਅਸੀਂ ਤਾਂ 20 ਸਾਲਾਂ ਤੋਂ ਇੱਥੇ ਬੈਠੇ ਹਾਂ, ਕੋਈ ਕਹੇਗਾ ਮੈਨੂੰ 50 ਸਾਲ ਹੋ ਗਏ ਇਹੀ ਕੰਮ ਕਰਦੇ ਹਾਂ। ਆਹ ਕਹਿੰਦੇ ਨਾ ਸਾਡੇ ਨਾ ਜੀ ਸਾਡੇ ਤਾਂ ਖਾਨਦਾਨ ਲੰਘ ਆਹ ਕੰਮ ਕਰਦੇ ਹਾਂ, ਅਸੀਂ ਇਹ ਕੰਮ ਕਰਦੇ ਹਾਂ ਤਾਂ 100 ਸਾਲ ਤੋਂ 20 ਸਾਲ ਤੋਂ ਇੱਥੇ ਇੱਦਾਂ ਹੋ ਰਿਹਾ। ਅੱਜ ਕਵਾਂਗੇ ਉਹਨਾਂ ਸਵੰਜੋ ਕਿਲ ਵੇਖੋ ਕਰਤਾ ਕਰਿਆ ਆ, ਬੇਸ਼ੱਕ ਤੁਸੀਂ ਇੱਥੇ ਕਬਜ਼ਾ 100 ਸਾਲ ਤੋਂ ਕੀਤਾ ਹੋਏਗਾ, ਬੇਸ਼ੱਕ ਮੇਰੇ ਹਿਰਦੇ 'ਤੇ ਕਬਜ਼ਾ ਤੁਸੀਂ ਪਿਛਲੇ 47 ਸਾਲ ਤੋਂ 48 ਸਾਲ ਤੋਂ ਕੀਤਾ ਹੋਏਗਾ, ਪਰ ਅੱਜ ਚਲੇ ਜਾਓ। ਪਤਾ ਕਿਉਂ? ਅੱਜ ਮੇਰਾ ਕਰਤਾ ਆ ਗਿਆ, ਜਿਸ ਨੇ ਘਰ ਬਣਾ ਕੇ ਮੈਨੂੰ ਦਿੱਤਾ ਸੀ ਅੱਜ ਉਹ ਆ ਗਏ। ਅੱਜ ਸਮਝ ਆ ਜਾਏ ਸਾਨੂੰ ਇੱਥੇ ਕਿਤੇ ਹੀਓ ਮਹਾਰਾਜ ਰੀ, ਰੀ ਦਾ ਮਤਲਬ ਹੈ ਦਿਆ, ਇਹ ਹਿਰਦਾ ਮਹਾਰਾਜ ਦਾ ਏ, ਇਹ ਘਰ ਮਹਾਰਾਜ ਦਾ ਏ। ਅਸੀਂ ਕਹਿੰਦੇ ਨਾ ਆਹ ਸੱਚੇ ਪਾਤਸ਼ਾਹ ਦਾ ਘਰ ਹੈ, ਇਹ ਹਿਰਦਾ ਘਰ ਮਹਾਰਾਜ ਦਾ ਹੈ, ਮੇਰਾ ਨਹੀਂ ਹੈ, ਕਬਜ਼ਾ ਅਸਾਂ ਕੀਤਾ ਹੈ। ਮੇਰੇ ਨਾਲ ਨਾਲ ਵਿਕਾਰਾਂ ਨੇ ਢਹਿਰ ਪਾ ਲਿਆ, ਉਹਨਾਂ ਆਪਣਾ ਕਬਜ਼ਾ ਕਰ ਲਿਆ। ਪਾਤਸ਼ਾਹ ਸਮਝ ਆ ਜਾਏ ਕਿ ਮੇਰੇ ਅੰਦਰਲੇ ਆ ਮੂਰਖ ਦੇ ਹਿਰਦੇ 'ਤੇ ਕਬਜ਼ਾ ਹੰਕਾਰ ਨੇ ਕਰ ਲਿਆ। ਹੰਕਾਰ ਦਾ ਬੜਾ ਵੱਡਾ ਟੱਬਰ ਹੈ, ਹੰਕਾਰ ਦੀ ਬੜੀ ਵੱਡੀ ਫੌਜ ਹੈ, ਹੰਕਾਰ ਤਾਂ ਸ਼ੇਰ ਖਾਨ ਹੈ, ਇਹ ਤਾਂ ਛੱਡਦਾ ਹੀ ਨਹੀਂ ਕਿਸੇ ਨੂੰ, ਕੀ ਚੰਗੇ ਕੀ ਮੰਦੇ ਕੀ ਗਰੀਬ ਕੀ ਅਨਮੀਰ ਕੀ ਪੜ੍ਹੇ ਕੀ ਅਨਪੜ੍ਹੇ, ਸਭ ਹੰਕਾਰ ਦੇ ਵਿੱਚ ਭਰੇ ਪਏ ਨੇ। ਇਸੇ ਕਰਕੇ ਪਾਤਸ਼ਾਹ ਦਾ ਬਾਰੀਕ ਬਹੁਤ ਸੂਤਰ ਅਤੇ ਬਾਰੀਕ ਅਹੰਕ ਹੈ, ਇੰਨਾ ਗਹਿਰਾ ਬੀਜ ਹੈ ਜਾਂਦਾ ਹੀ ਨਹੀਂ ਅੰਦਰੋਂ। ਅੱਜ ਸਮਝ ਆ ਜੇ ਮਹਾਰਾਜ ਇਹ ਮੇਰਾ ਨਹੀਂ ਸੀ, ਹੈ ਤਾਂ ਤੇਰਾ ਹੀ ਸੀ, ਪਰ ਕਬਜ਼ਾ ਹੋ ਗਿਆ ਹੀ ਉਹ ਮਹਾਰਾਜ ਨਹੀਂ ਮਾਇਓ। ਹਾਂਜੀ,
ਦਿਹਰਨ ਆਏ ਮੋਹਿ ਫਾਕੇ ਓਰੇ,
ਸੱਚੇ ਪਾਤਸ਼ਾਹ ਡੀਹਰ ਨਿਆਈ, ਡੀਹਰ ਕਹਿੰਦੇ ਨੇ ਡੈਣ, ਅਰਥ ਕਰਨ ਲਈ ਕਹਿੰਦੇ ਨੇ ਮੱਛੀ, ਯਾਦ ਰੱਖਣਾ। ਉਹਨਾਂ ਮੱਛੀਆਂ ਦੀ ਆਹ ਨਿੱਕੀ ਨਿੱਕੀ ਮੱਛੀਆਂ ਦੀ ਗੱਲ ਨਹੀਂ ਕੀਤੀ, ਵੱਡੀਆਂ ਮੱਛੀਆਂ ਜੋ ਸਮੁੱਚੇ ਨਿਕਲ ਜਾਂਦੀਆਂ ਨੇ, ਜਿਨ੍ਹਾਂ ਨੂੰ ਕਿਤੇ ਸਾਗਰਾਂ ਵੱਡੇ ਤਲਾਬਾਂ ਦੇ ਕਿਨਾਰੇ ਰਹਿਣ ਦਾ ਵਕਤ ਮਿਲਿਆ। ਆ ਮੁਹਾਵਰਾ ਤਾਂ ਇਸ ਸੁਣਿਆ ਨਾ, ਵੱਡੀ ਮੱਛੀ ਛੋਟੀ ਨੂੰ ਖਾ ਜਾਂਦੀ ਹੈ, ਸੰਸਾਰ 'ਚ ਇੱਦਾਂ ਹੀ ਚੱਲਦਾ ਨਾ, ਵੱਡੀਆਂ ਮੱਛੀਆਂ ਹੜੱਪ ਕਰ ਜਾਂਦੀਆਂ ਨੇ। ਮੇਰਾ ਵੀ ਨਿੱਜ ਸੁੱਟਜਾ ਸਰੂਪ ਸੀ, ਪਰ ਮੈਨੂੰ ਹੰਕਾਰ ਰੂਪੀ ਮੱਛੀ ਖਾ ਗਈ। ਅੱਜ ਕਹਿਣ ਲੱਗੇ ਨਹੀਂ, ਥੋੜ੍ਹਾ ਅੱਗੇ ਚੱਲੀਏ, ਭਾਵ 'ਚ ਆ ਜਾਈਏ। ਡੀਹਰ ਜਿਵੇਂ ਡੈਣ ਖਾ ਜਾਂਦੀ ਨਾ, ਸਾਡੇ ਘਰਾਂ 'ਚ ਮੁਹਾਵਰੇ ਨਾ, ਡੈਣ ਵੇਖੀ ਤਾਂ ਮੈਂ ਕਿਸੇ ਨਹੀਂ, ਪਰ ਮੰਨਦੇ ਤਾਂ ਹਾਂ ਨਾ ਕਿ ਸਾਡੇ ਆਲੇ ਦੁਆਲੇ ਖਾਸ ਕਰਕੇ ਪੇਂਡੂ ਸਮਾਜ ਵਿੱਚ ਅਤੇ ਪੁਰਾਤਨਤਾ ਦੇ ਵਿੱਚ ਚੱਲਦਾ ਸੀ ਡੈਣ, ਵੇਖੀ ਨਹੀਂ ਕਿਸੇ ਨੇ ਪਰ ਡਰ ਆਉਂਦਾ ਸੀ। ਇਸੇ ਤਰ੍ਹਾਂ ਮਾਇਆ ਵੇਖੀ ਨਹੀਂ ਕਿਸੇ ਨੇ ਪਰ ਡਰਦੇ ਹਾਂ, ਡੈਣਾਂ ਵੇਖੀਆਂ ਨਹੀਂ ਪਰ ਮਾਰਦੀਆਂ, ਪਤਾ ਲੱਗ ਗਿਆ ਫਲਾਣਾ ਡੈਣ ਮਾਰ ਗਈ, ਡੈਣ ਖਾ ਗਈ। ਮਾਇਆ ਵੇਖੀ ਨਹੀਂ ਕਿਸੇ ਨੇ ਪਰ ਮਾਇਆ ਖਾ ਜਾਂਦੀ, ਪਤਾ ਹੀ ਲੱਗਦਾ ਕਦੋਂ ਡੱਪ ਕਰ ਜਾਂਦੀ ਹੈ। ਡੀਹਰ ਨਿਆਈ, ਦੂਜੀ ਗੱਲ ਜਿਵੇਂ ਨਿੱਕੀ ਜਿਹੀ ਮੱਛਲੀ ਨੂੰ ਕਿਤੇ ਕੁੰਡੀ 'ਚ ਪਰੋ ਲਿਆ ਜਾਏ, ਵੱਡੀ ਨੇ ਪਕੜ ਲਿਆ ਜਾਏ, ਹੁਣ ਕਲਪਨਾ ਕਰੀਏ ਸਰੂਪ ਨੂੰ, ਨਿੱਕੀ ਜਿਹੀ ਇੱਕ ਨਿਆਣੀ ਜਿਹੀ ਮੱਛਲੀ ਹੋਵੇ ਅਤੇ ਉਹਨੂੰ ਵੱਡੀ ਮੱਛਲੀ ਮੂੰਹ 'ਚ ਪਾ ਲਏ, ਕੀ ਬਿਸਾਤ ਹੈ ਉਹਦੀ। ਇਸੇ ਤਰ੍ਹਾਂ ਮੇਰਾ ਵੀ ਇੱਕ ਨਿੱਕਾ ਜਿਹਾ ਸਰੂਪ ਸੀ ਵਿਚਾਰ ਦਾ, ਮੈਨੂੰ ਹੰਕਾਰ ਦੇ ਸਰੂਪ ਨੇ ਨਿਕਲ ਲਿਆ, ਮੇਰਾ ਆਪਣਾ ਰੂਪ ਹੀ ਖਤਮ ਹੋ ਗਿਆ, ਮੇਰਾ ਆਪਣਾ ਵਿਚਾਰ ਹੀ ਖਤਮ ਹੋ ਗਿਆ, ਮੇਰਾ ਆਪਣਾ ਸੰਕਲਪ ਹੀ ਖਤਮ ਹੋ ਗਿਆ, ਮੇਰੀ ਆਪਣੀ ਹੋਂਦ ਹੀ ਖਤਮ ਹੋ ਗਈ, ਇੱਥੇ ਹੋਂਦ ਹੀ ਹੰਕਾਰ ਦੀ ਬਣ ਗਈ, ਜਿਹਨੂੰ ਸਾਹਿਤਿਕ ਭਾਸ਼ਾ ਨੇ ਵਿਕ੍ਰਿਤ ਅਵਸਥਾ ਹੋ ਗਈ। ਸੁੰਦਰ ਸਰੂਪ ਸੀ ਮੇਰਾ ਪਰ ਹੰਕਾਰ ਨੇ ਜਦੋਂ ਅੱਗੇ ਗਰਸਿਆ ਮੈਨੂੰ, ਇਸ ਹੰਕਾਰ ਦੇ ਗਰਸਨ ਕਰਕੇ ਮੇਰੀ ਅਵਸਥਾ ਵਿਕ੍ਰਿਤ ਹੋ ਗਈ। ਉਸ ਵਿਕਾਰ ਨੇ ਇੰਨਾ ਮੈਨੂੰ ਗ੍ਰਹਿ ਲਿਆ, ਦੀਹਰ ਨਿਆਈ ਮੋਹਿ ਫਾਕੇ ਉਰੇ, ਜਿਵੇਂ ਕਿਉਂਕਿ ਬਾਣੀ ਪੈਕ ਵਿਚਾਰ 'ਚ ਕਹਿ ਦਿਆਂ, ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਨਾ ਸਰੂਪਾਂ 'ਚ, ਤਾਂ ਸਾਨੂੰ ਇੱਕ ਆਖਰੀ ਅਰਥ ਪ੍ਰਾਪਤ ਹੁੰਦੇ ਨੇ, ਇੱਕ ਆਖਰੀ ਅਰਥਾਂ ਤੋਂ ਫਿਰ ਅੱਗੇ ਚੱਲਦੇ ਨੇ ਭਾਓ, ਆਖਰੀ ਅਰਥਾਂ ਦੀ ਇੱਕ ਮਜ਼ਬੂਰੀ ਹੈ, ਉਹ ਅੱਖਰਾਂ ਤੋਂ ਅੱਗੇ ਨਹੀਂ ਜਾ ਸਕਦੇ ਪਰ ਭਾਓ ਅੱਗੇ ਚੱਲਦਾ, ਭਾਓ ਫੀਲਿੰਗਸ ਰੱਖਦੇ ਨੇ, ਭਾਵ ਫੀਲਿੰਗਸ ਨਾਲ ਅਨੁਭਵ ਨਾਲ ਸੰਬੰਧ ਰੱਖਦੇ ਨੇ, ਸੈਂਸਿਟੀਵਿਟੀ ਨਾਲ ਸੰਬੰਧ ਰੱਖਦੇ ਨੇ। ਜਿਵੇਂ ਅਸੀਂ ਕਦੇ ਕਦੇ ਕਹਿੰਦੇ ਠੰਡ ਹੈ, ਅਤੇ ਇੱਕ ਬੱਚਾ ਕਹਿੰਦਾ ਨਹੀਂ ਠੰਡ ਨਹੀਂ ਹੈ, ਇੱਕ ਬਜ਼ੁਰਗ ਕੰਬਲ ਲੈ ਕੇ ਬੈਠਾ ਹੋਇਆ, ਇੱਕ ਬੱਚਾ ਕਹਿੰਦਾ ਨਹੀਂ ਠੰਡ ਨਹੀਂ ਮੈਨੂੰ ਤਾਂ ਪਸੀਨਾ ਆ ਰਿਹਾ। ਹੁਣ ਇੱਕੋ ਹੀ ਟੈਂਪਰੇਚਰ ਤਾਂ ਇੱਕੋ ਜਿਹਾ ਨਹੀਂ ਹੈ ਨਾ, ਰੂਮ ਟੈਂਪਰੇਚਰ ਇੱਕ ਹੈ ਪਰ ਇੱਕ ਕਹਿੰਦਾ ਗਰਮੀ ਹੈ, ਇੱਕ ਕਹਿੰਦਾ ਸਰਦੀ ਹੈ। ਇਸੇ ਤਰ੍ਹਾਂ ਅੱਖਰੀ ਗੱਲ ਇੱਕੋ ਹੀ ਹੁੰਦੀ ਹੈ ਪਰ ਉਹਦਾ ਭਾਵ ਬੱਚੇ ਵਾਸਤੇ ਕੁਝ ਹੋਰ ਹੈ, ਮੱਧਿਅਮ ਵਾਸਤੇ ਕੁਝ ਹੋਰ ਹੈ, ਬਜ਼ੁਰਗ ਵਾਸਤੇ ਕੁਝ ਹੋਰ ਹੈ। ਠੀਕ ਇਸੇ ਤਰ੍ਹਾਂ ਜਦ ਇੱਥੇ ਗੱਲ ਚੱਲੇਗੀ, ਮੈਨੂੰ ਪਕੜ ਲਿਆ, ਕਿਹਨੇ ਪਕੜ ਲਿਆ, ਮੈਨੂੰ ਡੈਣ ਦੀ ਨੇ ਖਾ ਗਏ, ਮੈਨੂੰ ਪਕੜ ਲਿਆ, ਡੀਹਰ ਨਿਆਈ ਪਕੜਿਆ, ਡੀਹਰ ਨਿਆਈ, ਡੈਣ ਦੀ ਨਿਆਈ, ਮੱਛਲੀ ਦੀ ਨਿਆਈ, ਠੀਕ ਹੈ, ਅਸੀਂ ਟੀਕਾਕਰਨ ਦੇ ਨਾਲ ਹੀ ਚੱਲ ਪੈਂਦੇ ਹਾਂ, ਮੈਨੂੰ ਫੜਿਆ ਗਿਆ, ਕਿਹਨੇ ਫੜਿਆ, ਜੇ ਮੱਛੀ ਫੜ ਲਿਆ ਜਾਂਦੇ ਹੁਣ ਉਹਦੀ ਵੀ ਸਾਧ ਵਿਚਾਰੀ ਕੁਝ ਨਹੀਂ, ਡੈਣ ਨੇ ਫੜ ਲਿਆ ਉਹਦੀ ਵੀ ਸਾਧ ਕੁਝ ਨਹੀਂ। ਸਮਝ ਸਕੀਏ ਸਾਨੂੰ ਇਸ ਨਿੱਕੇ ਜਿਹੇ ਜੀਵ ਨੂੰ ਮਾਇਆ ਨੇ ਗ੍ਰਸ ਲਿਆ। ਇੱਥੇ ਡੀਹਰ ਦਾ ਰੂਪ ਹੈ ਮਾਇਆ, ਮਾਇਆ ਨੇ ਗ੍ਰਸ ਲਿਆ, ਡੀਹਰ ਨਿਆਇ ਮੋਹੇ। ਜਿਵੇਂ ਸੰਸਾਰ ਦੇ ਵਿੱਚ ਕਿਸ ਲੋਕਾਂ ਨੂੰ, ਨਿੱਕੇ ਨਿੱਕੇ ਜੀਆਂ ਨੂੰ ਕੋਈ ਚਾਰਾ ਪਾ ਕੇ ਪਕੜਿਆ ਜਾਂਦਾ ਹੈ, ਇਸੇ ਤਰ੍ਹਾਂ ਮਾਇਆ ਨੇ ਮੋਹ ਦੇ ਵਿੱਚ ਮੈਨੂੰ ਪਕੜ ਲਿਆ। ਅਸੀਂ ਸਾਰੇ ਦੇ ਸਾਰੇ ਜੀ ਸਿਵਾਏ ਸੰਤ ਗੁਰਮੁਖਾਂ ਤੋਂ ਛੱਡ ਕੇ ਬਾਕੀ ਅਸੀਂ ਸਾਰੇ ਮੋਹ ਦੇ ਚੱਕਰ 'ਚ ਫਸੇ ਪਏ ਹਾਂ। ਸ਼ਾਇਦ ਸਾਡੇ 'ਚੋਂ ਹੈ ਨੇ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ, ਸਿਰਫ ਉਸ ਨੂੰ ਛੱਡ ਦਿਓ ਅਤੇ ਬਾਕੀ ਆਪਣੇ ਵੱਲ ਝਾਤ ਪਾ ਲਈਏ ਕਿ ਅਸੀਂ ਮੋਹ ਮਾਇਆ ਦੇ ਲਾਲਚ 'ਚ ਨਹੀਂ ਫਸੇ ਪਏ, ਕਿ ਅਸੀਂ ਇਹ ਨਹੀਂ ਕਹਿੰਦੇ ਮੈਨੂੰ ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ। ਅਸੀਂ ਮੰਗਦੇ ਹਾਂ, ਮੰਗਦੇ ਮੰਗਦੇ ਉਹਦੇ ਮੋਹ ਵਿੱਚ ਫਸ ਜਾਂਦੇ ਹਾਂ। ਮੋਹ ਦਾ ਭਾਵ ਹੀ ਸਰੂਪ ਇਹ ਹੁੰਦਾ ਹੈ ਜਿਹਦੇ ਨਾਲ ਜੁੜ ਕੇ ਰੱਬ ਵੀ ਭੁੱਲ ਜਾਏ, ਉਹੀ ਵਸਤੂ ਚੇਤੇ ਆ ਜਾਏ ਨੇ ਆਹ ਹੀ ਚਾਹੀਦੀ ਆ, ਆਹ ਹੀ ਚਾਹੀਦੀ ਆ, ਉਹ ਦੇਣ ਵਾਲਾ ਪਿੱਛੇ ਰਹਿ ਗਿਆ ਜਿਹਨੂੰ ਕਦੇ ਕਦੇ ਅਸੀਂ ਪੜ੍ਹਦੇ ਹਾਂ ਦਾਤ ਪਿਆਰੀ ਵਿਸਰਿਆ ਦਾਤਾਰਾ। ਮੰਗਣ ਗਏ ਸੀ ਦਾਤ, ਦਾਤ ਕਰਦੇ ਕਰਦੇ ਦਾਤ ਹੀ ਸਾਹਮਣੇ ਰਹਿ ਗਈ, ਦਾਤਾਰ ਵਿਸਰ ਗਿਆ। ਪਰ ਇੱਥੋਂ ਦਾ ਸਰੂਪ ਕੁਝ ਹੋਰ ਹੈ, ਮੰਗਣ ਆਏ ਸੀ ਦਾਤ, ਦਾਤ ਮੰਗਦਿਆਂ ਮੰਗਦਿਆਂ ਦਾਤ ਵਿਸਰ ਗਈ, ਦਾਤਾਰ ਅੱਗੇ ਆ ਗਿਆ। ਇਹ ਦੋ ਸਰੂਪ ਨੇ ਸੰਸਾਰ ਦੇ, ਤਿੰਨ ਰੰਕਾਰ ਦੇ ਮੰਡਲਾਂ ਦੇ, ਜੋ ਸਾਨੂੰ ਕਿਤੇ ਸਮਝ ਆ ਜਾਣ। ਸੰਸਾਰ 'ਚ ਵਿਚਰਨ ਵਾਲਾ ਵਿਅਕਤੀ ਜੋ ਮਾਇਆ ਦਾ ਗ੍ਰਸ ਵਿੱਚ ਹੈ, ਮਾਇਆ ਦੇ ਚੱਕਰ ਵਿੱਚ ਹੈ, ਉਹ ਵੀ ਦਾਤ ਮੰਗਦਾ ਹੈ, ਇੱਕ ਭਗਤ ਵੀ ਦਾਤ ਮੰਗਦਾ ਹੈ। ਜੋ ਮਾਇਆ ਮੰਡਲਾਂ 'ਚ ਰਹਿੰਦਾ ਹੈ, ਹੌਲੀ ਹੌਲੀ ਉਹਨੂੰ ਦਾਤ ਚੇਤੇ ਰਹਿ ਜਾਂਦੀ ਹੈ, ਦਾਤਾਰ ਵਿਸਰ ਜਾਂਦਾ ਹੈ। ਜੋ ਇਸ ਭਗਤੀ ਚੱਕਰ 'ਚ ਆ ਜਾਂਦਾ ਹੈ, ਹੌਲੀ ਹੌਲੀ ਉਸਨੂੰ ਦਾਤਾਰ ਚੇਤੇ ਰਹਿ ਜਾਂਦਾ ਹੈ, ਦਾਤ ਵਿਸਰ ਜਾਂਦੀ ਹੈ। ਸਾਡੇ ਘਰ ਉਦਾਹਰਣ ਨੇ, ਬਾਬਾ ਆਦਮ ਇਸੇ ਦਰ 'ਤੇ ਆਏ ਨੇ ਦਾਤ ਲੈਣ। ਮਹਾਰਾਜ ਦਾਤ ਚਾਹੀਦੀ, ਪੁੱਤਰ ਦੀ ਦਾਤ ਚਾਹੀਦੀ ਹੈ, ਆ ਗਏ ਨੇ, ਟਿਕ ਗਏ ਨੇ, ਸੇਵਾ 'ਚ ਲੱਗ ਗਏ ਨੇ, ਹੌਲੀ 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 ਦਾਤ ਭੁੱਲ ਗਈ ਹੈ। ਜਿਸ ਦਿਨ ਬੁਲਾ ਕੇ ਪੁੱਛੇ ਬਾਬਾ ਭਾਈ ਕੀ ਲੈਣ ਆਏ ਹੋ, ਖਿੰਗ ਮਹਾਰਾਜ ਹੁਣ ਤੂੰ ਚਾਹੀਦਾ, ਜੋ ਚਾਹੀਦਾ ਸੀ ਮਿਲ ਗਿਆ, ਆਇਆ ਤਾਂ ਕੁਝ ਹੋਰ ਲੈਣ ਸੀ ਪਰ ਜੁੜ ਕਿਸੇ ਹੋਰ ਨਾਲ ਗਿਆ। ਦੁਨੀਆ ਵਿਅਕਤੀ ਵੀ ਆਉਂਦਾ ਕੁਝ ਹੋਰ ਲੈਣੇ, ਜੁੜ ਕਿਸੇ ਹੋਰ, ਪਰ ਦੋਨੇ ਦੀ ਦਿਸ਼ਾ ਬਦਲ ਜਾਂਦੀ ਹੈ। ਇਸੇ ਕਰਕੇ ਦੁਨੀਆ ਦਿਆ ਅਤੇ ਭਗਤਾਂ ਦਾ ਜੋੜ ਨਹੀਂ ਆਉਂਦਾ, ਕਿਉਂਕਿ ਦੋਨੋਂ ਇੱਕੇ ਘਰ 'ਚ ਰਹਿੰਦੇ ਹੋਏ ਵਿਪਰੀਤ ਦਿਸ਼ਾ ਵੱਲ ਮੁੱਖ ਕੀਤੇ ਖੜ੍ਹੇ ਹੁੰਦੇ ਨੇ, ਜਗ੍ਹਾ ਨਹੀਂ ਬਦਲੀ ਹੁੰਦੀ ਉਹਨਾਂ ਨੇ, ਚੇਤਾ ਰੱਖਣਾ ਉਹਨਾਂ ਦੇਸ਼ ਨਹੀਂ ਬਦਲਿਆ ਹੁੰਦਾ, ਭਗਤਾਂ ਦਾ ਅਤੇ ਸੰਸਾਰੀਆਂ ਦਾ ਦੇਸ਼ ਇੱਕੋ ਹੀ ਹੁੰਦਾ ਹੈ, ਪਰ ਭਗਤਾਂ ਦਾ ਅਤੇ ਸੰਸਾਰੀਆਂ ਦੀ ਦਿਸ਼ਾ ਅਲੱਗ ਅਲੱਗ ਹੁੰਦੀ ਹੈ। ਇੱਕ ਦੀ ਦਿਸ਼ਾ ਗੁਰਮੁਖ ਰੂਪ ਹੁੰਦੀ ਹੈ, ਇੱਕ ਦੀ ਦਿਸ਼ਾ ਮਨਮੁਖ ਸਰੂਪ ਹੁੰਦੀ ਹੈ, ਇੱਕ ਇੱਧਰ ਨੂੰ ਆ ਰਿਹਾ ਹੁੰਦਾ, ਇੱਕ ਉੱਧਰ ਨੂੰ ਜਾ ਰਿਹਾ ਹੁੰਦਾ, ਸੜਕ ਇੱਕੋ ਹੀ ਹੁੰਦੀ ਹੈ, ਇੱਕੋ ਹੀ ਸੜਕ 'ਤੇ ਹੁੰਦੇ, ਜਿਵੇਂ ਇੱਕ ਆ ਰਿਹਾ ਅਤੇ ਇੱਕ ਜਾ ਰਿਹਾ, ਬਸ ਇਵੇਂ ਹੈ, ਇੱਕ ਚੜ੍ਹ ਰਿਹਾ ਇੱਕ ਉੱਤਰ ਰਿਹਾ, ਇੱਕ ਔਕਟ ਘਾਟੀ ਰਾਮ ਕੀ ਤਹਿ ਚੜ੍ਹ ਰਹੇ ਹੋ ਕਬੀਰ, ਇਹ ਘਾਟੀ 'ਤੇ ਚੜ੍ਹ ਰਿਹਾ, ਹਜ਼ਾਰਾਂ ਉੱਤਰ ਰਹੇ ਨੇ। ਅੱਜ ਸਮਝ ਆਏ ਇਸ ਮਾਇਆ ਨੇ ਸਾਨੂੰ ਪਕੜ ਲਿਆ, ਡੀਹਰ ਨਿਆਈ, ਜਿਵੇਂ ਅਸੀਂ ਕਹਿੰਦੇ ਡੈਣ ਨੇ ਫੜ ਲਏ, ਅਸੀਂ ਕਵਾਂਗੇ ਮੱਛਲੀ ਨੇ ਫੜ ਲਏ, ਕਿਸੇ ਜਲ ਜੰਤੂ ਨੇ ਪਕੜ ਲਏ, ਪਰ ਸੱਚੇ ਸੀ ਸਾਰੇ ਕਿਹਨੇ ਪਕੜੇ, ਆਪਣੇ ਹਿਰਦੇ ਵੱਲ ਧਿਆਨ ਦੇਖਣਾ, ਮੇਰੇ ਹਿਰਦੇ 'ਤੇ ਕਿਹਦਾ ਪ੍ਰਭਾਵ ਹੈ। ਮਨ ਦੀ ਛੱਡਦੀ ਇਹ ਗੱਲ, ਅੱਜ ਮਨ 'ਤੇ ਵਿਚਾਰਨਾ ਚੱਲਦਾ, ਪ੍ਰਭਾਵਿਤ ਵਿਚਾਰਨਾ ਹੋ ਜਾਂਦਾ, ਮੇਰੇ ਹਿਰਦੇ 'ਤੇ ਪ੍ਰਭਾਵ ਕਿਹਦਾ ਹੈ, ਪਤਾ ਲੱਗੇਗਾ ਮਾਇਆ ਦਾ ਗੁਰੂ ਦਾ ਥੋੜ੍ਹਾ ਥੋੜ੍ਹਾ ਹੈ, ਗੁਰੂ ਦਾ ਪ੍ਰਭਾਵ ਪਰ ਥੋੜ੍ਹਾ ਥੋੜ੍ਹਾ, ਪਰ ਦਬਾਅ ਮਾਇਆ ਦਾ। ਜਪ ਜਿਹੜਾ ਨਾ ਉਹਨੇ ਹੌਲੀ ਹੌਲੀ ਮਾਇਆ ਦੇ ਪ੍ਰਭਾਵ ਨੂੰ ਘਟਾਉਣਾ ਹੈ ਅਤੇ ਗੁਰੂ ਦੇ ਪ੍ਰਭਾਵ ਨੂੰ ਵਧਾਉਣਾ ਹੈ। ਸਮਝ ਆਏ? ਕਹਿਣ ਲੱਗੇ, ਮਹਾਰਾਜ ਹਿਰਦਾ ਤਾਂ ਤੇਰਾ ਦਿੱਤਾ ਸੀ ਪਰ ਗ੍ਰਸ ਲਿਆ ਮਾਇਆ ਨੇ, ਪਕੜ ਲਿਆ ਮਾਇਆ ਨੇ, ਹੁਣ ਕੀ ਕਰਾਂ ਪਾਤਸ਼ਾਹ, ਹੁਣ ਬਖਸ਼ਿਸ਼ ਕਰੋ। ਇੱਥੇ ਠਹਿਰ ਜਾਓ, ਇਹ ਵਿਚਾਰ ਹੈ ਸਾਡੀ ਸਭ ਦੀ ਵਿਚਾਰ ਹੈ। ਰਹਾਓ ਦਾ ਮਤਲਬ ਠਹਿਰ ਜਾਓ ਭਾਈ, ਹਰ ਵਿਅਕਤੀ ਠਹਿਰ ਕੇ ਸੋਚੇ ਆਹ ਹਿਰਦਾ ਮੈਨੂੰ ਸਾਹਿਬ ਨੇ ਦਿੱਤਾ, ਕਾਹਦੇ ਲਈ ਦਿੱਤਾ? ਇੱਥੇ ਸੋਚ ਲਈ ਦਿੱਤਾ, ਇਸ ਹਿਰਦੇ ਦੇ ਵਿੱਚ ਮੈਂ ਸਾਹਿਬ ਨੂੰ ਵਸਾਉਣਾ ਸੀ, ਇਸ ਹਿਰਦੇ ਵਿੱਚ ਮੈਂ ਆਪਣੇ ਸਾਹਿਬ ਦਾ ਨਾਮ ਜਪਾਉਣਾ ਸੀ, ਵਿਚਾਰ ਕਰਕੇ ਇਸ ਹਿਰਦੇ ਦੇ ਵਿੱਚ ਮੈਂ ਸਾਹਿਬ ਨੂੰ ਪੁਕਾਰਨਾ ਸੀ, ਇਸ ਹਿਰਦੇ ਵਿੱਚ ਮੈਂ ਸੇਜ ਵਿਛਾਉਣੀ ਸੀ, ਇਸ ਹਿਰਦੇ ਵਿੱਚ ਮੇਰੇ ਸਾਹਿਬ ਨੇ ਆ ਕੇ ਅਵਤਰਿਤ ਹੋਣਾ ਸੀ, ਇਸ ਹਿਰਦੇ ਦੇ ਵਿੱਚ ਮੇਰੇ ਸਾਹਿਬ ਨੇ ਪ੍ਰਗਟ ਹੋਣਾ ਸੀ, ਇਸ ਹਿਰਦੇ ਵਿੱਚ ਮੇਰੇ ਸਾਹਿਬ ਨੇ ਆ ਕੇ ਆਨੰਦ ਦੀ ਝੜੀ ਲਾ ਦੇਣੀ ਸੀ, ਬਸ ਹਿਰਦੇ ਵਿੱਚ ਵਿਕਾਰਾਂ ਨੇ ਡੇਰਾ ਜਮਾ ਲਿਆ, ਇਸ ਹਿਰਦੇ ਵਿੱਚ ਕਬਜ਼ਾ ਕਰ ਲਿਆ ਵਿਕਾਰਾਂ ਨੇ, ਇਸ ਹਿਰਦੇ ਵਿੱਚ ਈਰਖਾ ਨੇ, ਨਿੰਦਾ ਨੇ ਐਸਾ ਗਾਹ ਪਾਇਆ ਹੈ ਕਿ ਮੈਨੂੰ ਸਮਝ ਹੀ ਨਹੀਂ ਆਈ ਮੈਂ ਕੌਣ ਹਾਂ, ਕਿੱਧਰੋਂ ਆਇਆ, ਕਿੰਨੀ ਵਾਰ ਜੰਮਿਆ ਮਰ ਗਿਆ, ਪਤਾ ਹੀ ਲੱਗਾ ਕਿੱਥੋਂ ਰਹਿ ਗਿਆ। ਅੱਜ ਸਮਝ ਆਈ ਸੱਚੇ ਪਾਤਸ਼ਾਹ, ਇਹ ਹਿਰਦਾ ਤਾਂ ਤੇਰਾ ਸੋ ਤੂੰ ਦਿੱਤਾ ਸੀ, ਇਹ ਹਿਰਦਾ ਤੇਰਾ ਹੈ, ਇੱਥੇ ਠਹਿਰ ਜਾਈਏ, ਮੈਨੂੰ ਮਹਾਰਾਜ ਇਸਨੇ ਡੈਣ ਵਾਂਗ ਮੇਰੇ 'ਤੇ ਕਬਜ਼ਾ ਕਰ ਲਿਆ, ਕਿਰਪਾ ਕਰ ਛੁਡਾ ਹੁਣ ਇਸ ਮਾਇਆ ਦੇ ਗ੍ਰਿਫ ਤੋਂ। ਹਾਂਜੀ,
ਘਣੋ 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 ਸਾਧ ਲੋੜਾ ਬਿਨ ਲਹਿਣਾ ਕਠਾ ਪਾਇਓ ਰੇ।
ਹੁਣ ਸਮਝਾਉਂਦੇ ਮਹਾਰਾਜ, ਹਿਰਦੇ ਵਿੱਚ ਹੁੰਦਾ ਕੀ ਹੈ, ਹਰ ਕੁਝ ਲੋੜਦਾ ਹੈ, ਕੁਝ ਨਾ ਕੁਝ ਅਸੀਂ ਲੋੜਦੇ ਹਾਂ ਨਾ, ਲੱਭਦੇ ਹਾਂ, ਪ੍ਰਾਪਤ ਕਰਨਾ ਚਾਹੁੰਦੇ ਹਾਂ। ਸਾਡੇ 'ਚੋਂ ਹਰ ਇੱਕ ਜੀ ਕੁਛ ਨਾ ਕੁਛ ਪ੍ਰਾਪਤ ਕਰਨਾ ਚਾਹੁੰਦਾ ਹੈ। ਜਿਵੇਂ ਸੰਸਾਰ ਦੇ ਲੋਕ ਸਰੀਰ ਦੇ ਜੀਵਤ ਰਹਿਣ ਦੀ ਨਿਸ਼ਾਨੀ ਉਹਦੇ ਚੱਲਦੇ ਹੋਏ ਖੂਨ ਦੇ ਦੌਰੇ ਤੋਂ ਲੱਭਦੇ ਨੇ। ਕੋਈ ਵਿਅਕਤੀ ਨਿਡਾਲ ਪਿਆ ਹੋਵੇ ਤਾਂ ਅਸੀਂ ਕਹਾਂਗੇ ਜਿਉਂਦਾ ਕਿ ਮਰ ਗਿਆ, ਸਾਨੂੰ ਪਤਾ ਨਹੀਂ ਲੱਗਦਾ। ਅਤੇ ਕੋਈ ਡਾਕਟਰ ਆਏਗਾ, ਉਹ ਨਬਜ਼ ਟਟੋਲੇਗਾ, ਕਹੇਗਾ ਨਬਜ਼ ਚੱਲਦੀ ਅਜੇ ਜਿਉਂਦਾ ਜੀ, ਭਾਵ ਇਹਦਾ ਹਿਰਦਾ ਧੜਕਣ ਹੈ, ਹਰਕਤ ਹੈ ਅੰਦਰ ਹਿਰਦੇ 'ਚ, ਸਵਾਸਾਂ 'ਚ ਰਵਾਨਗੀ ਹੈ, ਇਹਦੇ ਖੂਨ ਦਾ ਦੌਰਾ ਚੱਲਦਾ, ਅਜੇ ਜਿਉਂਦਾ ਜੇ ਦਾ ਮਤਲਬ ਸਰੀਰ ਦੇ ਜੀਵਤ ਰਹਿਣ ਦੀ ਨਿਸ਼ਾਨੀ ਹੈ ਸਰੀਰ ਦੇ ਅੰਦਰੂਨੀ ਹਰਕਤ। ਹਿਰਦੇ ਦੀ ਜੀਵਤ ਰਹਿਣ ਦੀ ਨਿਸ਼ਾਨੀ ਕੀ ਹੈ? ਕੁਝ ਲੋੜ, ਲੋੜ ਪ੍ਰਾਪਤੀ ਦੀ ਚਾਹਤ, ਕੁਝ ਮੰਗ। ਜਿਸ ਹਿਰਦੇ 'ਚੋਂ ਲੋੜ ਮੁੱਕ ਗਈ, ਮੈਨੂੰ ਕੁਝ ਨਹੀਂ ਚਾਹੀਦਾ, ਉਹਨੂੰ ਕੀ ਕਹੋਗੇ, ਕਿਉਂ ਜੀ ਰਿਹਾ ਫਿਰ ਤੂੰ? ਅਸੀਂ ਜਿੰਨੇ ਇੱਥੇ ਜੀ ਬੈਠੇ ਹਾਂ ਕਿ ਅਸੀਂ ਕਹਿੰਦੇ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ, ਕੋਈ ਹੈ ਦਾਵਾ ਕਰੇਗਾ ਜੋ ਇੱਥੇ ਆ ਕੇ ਕਹੇ ਮਹਾਰਾਜ ਮੈਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ, ਆਪਾਂ ਤਾਂ ਐਵੇਂ ਹੀ ਆਏ? ਐਸਾ ਕੋਈ ਨਹੀਂ ਹੈ। ਭਗਤੀ ਪਤਾ ਕੀ ਕਹਿੰਦੇ ਨੇ, ਮੈਨੂੰ ਚਾਹੀਦਾ ਹੈ, ਇੱਕ ਆਸ ਹੈ ਮੇਰੀ, ਕੀ ਆਸ ਸੀ, ਪਿਰ ਦੇਖਣ ਕੀ ਆਸ, ਆਸ ਓਟ ਪ੍ਰਭਤੋਰੀ, ਆਸਾ ਕਰੀਏ ਰਾਮ ਕੀ। ਜੀਵਿਤ ਹਿਰਦੇ ਦੀ ਨਿਸ਼ਾਨੀ ਹੈ ਕੁਝ ਆਸ, ਚਿੱਤ ਰੱਖਣਾ ਇਹ ਅਧਿਆਤਮ ਦਾ ਗਹਿਰਾ ਲੈਵਲ ਹੈ। ਜੇ ਆਸ ਹੈ ਤਾਂ ਜੀਵਿਤ ਹੈ, ਉਹ ਅਗਲੀ ਗੱਲ ਹੈ ਕਿ ਆਸ ਕਿਹਦੀ ਹੈ, ਉਹ ਅਗਲੀ ਗੱਲਾਂ ਨੇ, ਉਹ ਗਿਆਨ ਦੀਆਂ ਗੱਲਾਂ ਨੇ, ਉਹ ਮਨ ਦੀਆਂ ਗੱਲਾਂ ਨੇ। ਹਿਰਦੇ ਦੀ ਕੋਈ ਗੱਲ ਹੈ ਆਸ, ਮਨ ਕਹੇਗਾ ਕਿਹਦੀ ਆਸ, ਕਿੱਥੋਂ ਆਸ, ਕਿਹੜੀ ਕਿਹੜੀ ਆਸ, ਉਹ ਮਨ ਦਾ ਕੰਮ ਹੈ। ਜਿਵੇਂ ਪਰਿਵਾਰ ਦਾ ਇੱਕੋ ਕੰਮ ਹੈ ਨਾ, ਸਾਨੂੰ ਸਮਾਨ ਚਾਹੀਦਾ, ਕਿੱਥੋਂ ਲਿਆਉਣਾ, ਕਿੱਥੋਂ, ਤੇਰੀ ਮਰਜ਼ੀ, ਤੂੰ ਕਮਾ ਕੇ ਲਿਆ, ਉਹ ਮਨ ਦਾ ਕੰਮ ਹੈ। ਆਸ ਕਿੱਥੋਂ ਪੂਰੀ ਹੋਣੀ ਹੈ, ਉਹ ਮਨ ਦਾ ਕੰਮ ਹੈ, ਕਿਹੜੀ ਆਸ ਰੱਖਣੀ ਹੈ, ਉਹ ਮਨ ਦਾ ਕੰਮ ਹੈ। ਪਰ ਹਿਰਦੇ ਦਾ ਇੱਕੋ ਕੰਮ ਹੈ ਆਸ, ਜਿਵੇਂ ਪੇਟ ਦਾ ਕੰਮ ਹੈ ਭੁੱਖ। ਅਲੱਗ ਅਲੱਗ ਲੈਵਲਾਂ ਦੇ ਅਲੱਗ ਅਲੱਗ ਧਰਮ ਨੇ। ਹਿਰਦੇ ਦੀ ਜੀਵਿਤ ਰਹਿਣ ਦੀ ਅਧਿਆਤਮਕ ਮੰਡਲ 'ਤੇ ਜੀਵਿਤ ਨਿਸ਼ਾਨੀ ਇੱਕ ਹੈ, ਲੋੜ, ਮੈਨੂੰ ਚਾਹੀਦਾ। ਹੁਣ ਉਹ ਗੱਲ ਵੱਖਰੀ ਹੈ ਕਿ ਮੈਨੂੰ ਕੀ ਚਾਹੀਦਾ। ਲੋਕ ਕਹਿਣਗੇ ਮੈਨੂੰ ਧਨ ਚਾਹੀਦਾ, ਠੀਕ ਹੈ, ਪਰ ਇੱਕ ਥਾਂ ਹੈ ਮੈਨੂੰ ਤੂੰ ਚਾਹੀਦਾ, ਇਹ ਪ੍ਰਭੂ ਮੈਨੂੰ ਪਰਮਾਤਮਾ ਚਾਹੀਦਾ, ਮੈਨੂੰ ਪਿਆਰ ਚਾਹੀਦਾ, ਇਹ ਸੱਚੇ ਪਾਤਸ਼ਾਹ ਮੈਨੂੰ ਤੂੰ ਚਾਹੀਦਾ, ਮੈਨੂੰ ਤੂੰ ਚਾਹੀਦਾ। ਇੰਝ ਸਿਸ ਕਰਕੇ ਕਹਿੰਦੇ ਮੋਰੇ ਹਿਰਦਾ ਬਸੋ, ਗੋਪਾਲ ਹੇ ਗੋਪਾਲ ਮੈਨੂੰ ਤੂੰ ਚਾਹੀਦਾ ਹੈ ਮੇਰੇ ਹਿਰਦੇ 'ਚ ਆ ਜਾ ਅੱਜ ਮਹਾਰਾਜ ਕਹਿਣ ਲੱਗਣਾ ਇਸ ਦਾ ਚਿੰਤਨ ਕਰਨਾ ਘਣੋ 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 ਸਦ ਲੋੜੈ ਘਣੋ ਦਾ ਮਤਲਬ ਬਹੁਤ ਸਾਰਾ ਘਣਾ ਬਹੁਤ ਸਾਰਾ ਬਹੁਤ ਸਾਰਾ ਬਹੁਤ ਸਾਰਾ ਬਹੁਤ ਸਾਰਾ ਸਾਰੇ ਹੀ ਮੰਗਦੇ ਨੇ ਅਸੀਂ ਸਾਰੇ ਬਹੁਤਾ ਬਹੁਤਾ ਮੰਗਦੇ ਹਾਂ ਪਰੈ ਪਰੈ ਹੀ ਕਹੋ ਲੁੱਜੀ ਹੇ ਹੋਰ ਦੇ ਹੋਰ ਦੇ ਹੋਰ ਦੇ ਸਾਰੇ ਮੰਗਦੇ ਹਾਂ ਹੁਣ ਹਿਰਦੇ ਦੀ ਗੱਲ ਸਮਝਾਉਂਦੇ ਨੇ ਕਿਵੇਂ ਮੁੱਕੇਗੀ ਘਣੋ 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 ਸਦ ਲੋੜੈ ਸਦਾ ਮੈਨੂੰ ਹੋਰ ਚਾਹੀਦਾ ਹੋਰ ਚਾਹੀਦਾ ਹੋਰ ਪਰ ਬਿਨ ਲਹਿਣਾ ਕੈਠੇ ਪਾਇਓ ਰੇ ਹੁਣ ਮੰਗਦਾ ਤੇ ਬਹੁਤਾ ਦੇ ਪਰ ਭਾਗਾਂ 'ਚ ਨਹੀਂ ਹੈ ਇਹਦੇ ਬਸ ਇਹ ਗੱਲ ਸਾਡੇ ਹੱਥੋਂ ਪਾਰ ਹੈ ਮੰਗਦੇ ਤਾਂ ਮੈਨੂੰ ਆਹ ਵੀ ਦੇ ਦੇ ਮੈਨੂੰ ਆਹ ਵੀ ਦੇ ਦੇ ਪਰ ਭਾਗਾਂ ਬਿਨ ਭਾਗਾਂ ਕਿਛ ਪਾਈਏ ਨਾਹੀਂ ਜੇ ਬਹੁਤੇ ਰਹਿ ਧਾਵੈ ਮੇਰਾ ਵੀ ਚਿੱਤ ਲੱਗਦਾ ਮੈਨੂੰ ਜਨਕ ਬਣਾ ਦੇ ਮੈਂ ਵੀ ਕਹਿੰਦਾ ਮੈਨੂੰ ਇੰਦਰ ਬਣਾ ਦੇ ਮੈਂ ਵੀ ਕਹਿੰਦਾ ਮੈਨੂੰ ਕੁਛ ਹੋਰ ਬਣਾ ਦੇ ਗਿਆਨੀ 'ਚ ਅਸ਼ਟਾਪੱਕਰ ਬਣਾ ਦੇ ਪਰ ਨਹੀਂ ਮੇਰੇ ਭਾਗਾਂ 'ਚ ਜਿਹਨੂੰ ਸਾਹਿਤਕ ਅਤੇ ਵੇਦਾਂਤਿਕ ਲੋਕ ਕਹਿੰਦੇ ਨੇ ਪ੍ਰਾਪਤੀ ਪਾਤਰਤਾ ਪਾਤਰਤਾ ਕਿਤਨੀ ਕੁ ਹੈ ਹੁਣ ਭਾਂਡਾ ਪਾਈਆ ਕਧਾਵੇ ਅਤੇ ਕਵੇ ਜੀ 'ਚ ਸੇਰ ਪਾ ਦੇ ਕਿੱਥੋਂ ਪੈ ਜਾਏਗਾ ਜੇ ਭਾਂਡਾ ਛੋਟਾ ਜਿਹਾ ਹੈ ਨਾ ਤਾਂ ਛੋਟਾ ਜਿਹਾ ਸਮਾਨ ਮਿਲਣਾ ਨਾ ਹੁਣ ਕਿੰਨਾ ਕੁ ਭਾਗ ਨੇ ਸਾਡੇ ਉਹਨਾਂ ਕੁ ਹਿਰਦੇ 'ਚ ਪੈਣਾ ਨਾ ਜਿੰਨਾ ਕੁ ਸਾਡੀ ਥੈਲੀ ਹੈ ਉਹਨਾਂ ਕੁ ਸਮਾਏਗਾ ਨਾ ਜਿੰਨੀ ਕੁ ਝੋਲੀ ਹੈ ਉਹਨਾਂ ਕੁ ਸਮਾਏਗਾ ਨਾ ਇਸੇ ਕਰਕੇ ਅਲੱਗ ਅਲੱਗ ਭਾਗ ਨੇ ਹਰ ਇੱਕ ਜੀ ਦੇ ਭਾਗ ਆਪੋ ਆਪਣੇ ਨੇ ਇੱਕੇ ਮਾਤਾ ਪਿਤਾ ਦੇ ਘਰ ਜਨਮ ਲੈ ਕੇ ਵੀ ਸਾਡੇ ਭਾਗ ਅਲੱਗ ਅਲੱਗ ਹੁੰਦੇ ਨੇ ਇੱਕ ਰਾਜਾ ਬਣ ਕੇ ਬੈਠਾ ਹੁੰਦਾ ਇੱਕ ਵਿਚਾਰਾ ਕਿਤੇ ਪਹਿਰੇ 'ਤੇ ਖਲੋਤਾ ਹੁੰਦਾ ਹੁਣ ਹੈ ਤਾਂ ਇੱਕੇ ਮਾਤਾ ਪਿਤਾ ਦੇ ਪੁੱਤਰ ਨਾ ਪਰ ਭਾਗਾਂ ਦਾ ਖੇਲ ਹੈ ਪਾਤਸ਼ਾਹ ਕਹਿਣ ਲੱਗੇ ਮੰਗਦੇ ਤਾਂ ਸਾਰੇ ਨੇ ਘਣੋ 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 ਸਦ ਲੋੜੈ ਪਰ ਬਿਨ ਲਹਿਣੇ ਕੈਠੇ ਪਾਇਓ ਰੇ ਹਾਂਜੀ
ਮਹਾਰਾਜ ਰੋ ਗਾਥ ਬਾਹੂ ਸਿਉਂ ਲਿਬੜਿਓ ਨੇ ਭਾਗੜੋ ਪਾਹੇ ਸੰਜੋਇਓ ਰੇ
ਸੱਚ ਹੈ ਭਾਗ ਕਿਵੇਂ ਬਦਲਣਗੇ ਇਹਨਾਂ ਦਾ ਰਸ ਮੇਰੇ ਸਮਝ ਕਿਵੇਂ ਆਏਗਾ ਕਿ ਭਾਗਾਂ ਤੋਂ ਪਾਰ ਵੀ ਕੁਛ ਹੋਵੇਗਾ ਪਰ ਆਪਣੇ ਗਿਆਨ ਸਮਝ ਸਕੀਏ ਇਹਨਾਂ ਭਾਗਾਂ ਤੋਂ ਪਾਰ ਵੀ ਹੈ ਜੇ ਚੇਤ ਰੱਖਣਾ ਦੁਨਿਆਵੀ ਅਧਿਆਤਮਕ ਦਾ ਇੱਕ ਲੈਵਲ ਤੱਕ ਜਿੱਥੋਂ ਤੱਕ ਕਰਮ ਚੱਕਰ ਹੈ ਭਾਗਾਂ ਦਾ ਬਲ ਚੱਲਦਾ ਹੈ ਪਰ ਭਾਗਾਂ ਤੋਂ ਪਾਰ ਵੀ ਕੁਛ ਹੈ ਹਾਂ ਹੈ ਮੇਰੇ ਸਾਹਿਬ ਦੀ ਕਿਰਪਾ ਭਾਗਾਂ ਤੋਂ ਪਾਰ ਹੈ ਭਾਗਾਂ ਤੋਂ ਵੱਡੀ ਹੈ ਮੇਰੇ ਸਾਹਿਬ ਦੀ ਨਦਰ ਭਾਗਾਂ ਨੂੰ ਬਦਲ ਦਿੰਦੀ ਹੈ ਮੇਰੇ ਸਾਹਿਬ ਦੀ ਨਦਰ ਨਿਥਾਵਿਆਂ ਨੂੰ ਥਾਂ ਦੇ ਦਿੰਦੀ ਹੈ ਸਾਖੀਆਂ ਪੜ੍ਹਦੇ ਨਾ ਸਾਰੇ ਗਿਆਨੀਆਂ ਨੇ ਕਹਿਤਾ ਵੀ ਬਾ ਤੇਰੇ ਭਾਗਾਂ 'ਚ ਪੁੱਤਰ ਨਹੀਂ ਹੈ ਮਾਤਾ ਸੁਲੱਖਣੀ ਦੀ ਗਾਥਾ ਬਹੁਤ ਸਾਰੀ ਪ੍ਰਸਿੱਧ ਹੈ ਦੁਨੀਆਂ ਭਰ ਦੇ ਗਿਆਨੀਆਂ ਨੇ ਕਹਿਤਾ ਵੀ ਬਾ ਤੇਰੇ ਭਾਗਾਂ 'ਚ ਪੁੱਤਰ ਦੀ ਦਾਤ ਨਹੀਂ ਹੈ ਤੇਰੇ ਭਾਗਾਂ 'ਚ ਹੀ ਨਹੀਂ ਹੈ ਸਤਿਗੁਰੂ ਕੁਲ ਮਹਾਰਾਜ ਉਹਨੇ ਕਹਿੰਦੇ ਤੇਰੇ ਭਾਗਾਂ 'ਚ ਨਹੀਂ ਹੈ ਅੱਛਾ ਰੋ ਭਾਈ ਗਿਆਨੀ ਮਿਲ ਗਿਆ ਪੈਸਾ ਪਏ ਗੁਰਦਾਸ ਵਰਗਾ ਕਹਿੰਦੇ ਕਿਉਂ ਰੋ ਰਹੀ ਹੈ ਮਹਾਰਾਜ ਆਈ ਤਾਂ ਸੀ ਇੱਥੇ ਦਾਤ ਲੈਣ ਪਰ ਦੱਸਿਆ ਗਿਆ ਮੇਰੇ ਭਾਗਾਂ 'ਚ ਹੀ ਨਹੀਂ ਹੈ ਅੱਛਾ ਤਾਂ ਹੀ ਰੋ ਪਈ ਹੈ ਕਿ ਮੇਰੇ ਭਾਗਾਂ 'ਚ ਨਹੀਂ ਹੋਣੀ ਕਹਿੰਦੇ ਕਿਹਦੇ ਕੋਲ ਆਈ ਸੈਂ ਮੈਂ ਤਾਂ ਸਤਿਗੁਰੂ ਕੋਲ ਆਈ ਸਾਂ ਫਿਰ ਤੂੰ ਪਛਾਣ ਨਹੀਂ ਪਾਈ ਸਤਿਗੁਰੂ ਕਿਉਂ ਲੋਕਾਂ ਨੇ ਕਿਹਾ ਭਾਗਾਂ ਵਿੱਚ ਨਹੀਂ ਹੈ ਬਾਬਾ ਸਤਿਗੁਰੂ ਨੇ ਵੀ ਕਿਹਾ ਭਾਗਾਂ ਵਿੱਚ ਨਹੀਂ ਹੈ ਤੂੰ ਮੰਨ ਲਿਆ ਕਹਿ ਲੱਗੀ ਹਾਂ ਕਹਿਣ ਲੱਗੇ ਨਹੀਂ ਸੀ ਮੰਨਣਾ ਇਹ ਨਹੀਂ ਸੀ ਮੰਨਣਾ ਸਤਿਗੁਰ ਦਾ ਬਚਨ ਕੀ ਕਹਿਣਾ ਸੀ ਕਹਿਣਾ ਮਹਾਰਾਜ ਭਾਗ ਦਾ ਦਾਤਾ ਵੀ ਤਾਂ ਲਿਖਣਹਾਰਾ ਤੂੰ ਹੈ ਭਾਗ ਤਾਂ ਤੂੰ ਲਿਖਦਾ ਹੈ ਸਾਡੇ ਸਾਰੇ ਜੀਆਂ ਦੇ ਭਾਗ ਕਿਹਨੇ ਲਿਖੇ ਨੇ ਸਾਹਿਬ ਨੇ ਅਤੇ ਸਾਹਿਬ ਤਾਂ ਤੂੰ ਹੈ ਫਿਰ ਲੈ ਮੇਰੇ ਭਾਗਾਂ 'ਚ ਲੈ ਉਦੋਂ ਨਹੀਂ ਲਿਖਿਆ ਅਤੇ ਹੁਣ ਲਿਖ ਅਸੀਂ ਕਹਿ ਸਕਦੇ ਹਾਂ ਸੱਚੇ ਪਾਤਸ਼ਾਹ ਜੇ ਦਾਤ ਜੇ ਅਵਸਥਾ ਇਹ ਅੰਮ੍ਰਿਤ ਇਹ ਦਾਤ ਇਹ ਚਿੰਤਨ ਇਹ ਨਿਰਮਲਤਾ ਇਹ ਸ਼ੁੱਧਤਾ ਇਹ ਪਿਆਰ ਪਹਿਲਾਂ ਨਹੀਂ ਲਿਖਿਆ ਹੁਣ ਲਿਖ ਆਏ ਹਾਂ ਤੇਰੇ ਦਰ 'ਤੇ ਇਸੇ ਕਰਕੇ ਲਿਖ ਕਾਗਜ਼ ਲੈ ਜਾ ਕਲਮ ਲੈ ਜਾ ਵਾਕ ਫੜ ਲੈ ਸਤਿਗੁਰ ਦੀ ਲਿਖ ਸਾਹਿਬ ਲਿਖ ਇੱਥੇ ਅਸੀਂ ਕਿਤੇ ਗਏ ਸੀ ਹੁਣ ਸਮਝਾਉਂਦੇ ਹੋਇਆ ਕਿ ਮਹਿਰਾਜ ਰੋ ਗਾਥ ਆ ਗਾਥ ਸ਼ਬਦ ਹੈ ਗਾਥਾ ਗਾਤ ਇੱਕ ਸ਼ਬਦ ਸਾਡੇ ਸਾਹਿਤ ਵਿੱਚ ਗਾਤ ਅਤੇ ਗਾਥ ਦੋ ਨਿੱਕੇ ਨਿੱਕੇ ਸ਼ਬਦ ਨੇ ਗਾਤ ਹੁੰਦਾ ਹੈ ਸਰੀਰ ਅਤੇ ਗਾਥ ਹੁੰਦਾ ਵਸਤੂਆਂ ਅਸੀਂ ਸਰੀਰ ਨਾਲ ਜੁੜ ਗਏ, ਅਸੀਂ ਵਸਤੂਆਂ ਨਾਲ ਜੁੜ ਗਏ। ਸਾਡਾ ਜੋ ਚਿੰਤਨ ਹੈ ਕਿਹਦੇ ਨਾਲ ਜੁੜਿਆ? ਸਰੀਰ ਨਾਲ ਜੁੜਿਆ ਹੋਇਆ, ਚਿੰਤਨ ਨਾਲ ਜੁੜਿਆ ਹੋਇਆ। ਪਰ ਇਹ ਮਿਲਿਆ ਕੀ ਤੋਂ? ਮਹਾਰਾਜ ਰੇ, ਮਹਾਰਾਜ ਰੋ ਹੈ ਤਾਂ ਸਭ ਮਹਾਰਾਜ ਦਾ ਦਿੱਤਾ ਹੋਇਆ ਨਾ, ਸਰੀਰ ਵੀ ਮਹਾਰਾਜ ਨੇ ਦਿੱਤਾ ਹੋਇਆ, ਆਲਾ ਦੁਆਲਾ ਸਮਾਨ ਵੀ ਮਹਾਰਾਜ ਨੇ ਦਿੱਤਾ ਹੋਇਆ। ਅਸੀਂ ਤਾਂ ਕੀ ਕੀਤਾ? ਉਹਦੀ ਦਿੱਤੀ ਹੋਈ ਦਾਤ ਨੂੰ ਹੀ ਆਪਣਾ ਕਬਜ਼ਾ ਕਰਕੇ ਬਹਿ ਕੇ ਮੇਰਾ ਏ। ਮਹਾਰਾਜ ਰੋ ਗਾਤ ਵਾਹੂ ਸੋਂ ਲਿਬੜਿਓ, ਮਹਾਰਾਜ ਇਹ ਵਾਹੂ ਸੋਂ ਲਿਬੜਿਓ, ਥੋੜ੍ਹਾ ਜਿਹਾ ਸ਼ਬਦਾਵਲੀ ਮਾਰਵਾੜੀ, ਇਹ ਦਾਤ ਤੇਰੀ ਥੀ, ਵਾਹੂ ਸੋਂ ਲਿਬੜਿਓ, ਉਹ ਤੂੰ ਦਿੱਤਾ ਸੀ ਉਹਦੇ ਨਾਲ ਜੁੜ ਗਿਆ, ਜਿਵੇਂ ਬੱਚੇ ਖਿਡੌਣਿਆਂ ਨਾਲ ਜੁੜ ਜਾਣ। ਮਹਾਰਾਜ ਰੋ ਗਾਤ ਵਾਹੂ ਸੋਂ ਲਿਬੜਿਓ, ਦਾਤ ਤਾਂ ਮਹਾਰਾਜ ਦੀ ਸੀ ਪਰ ਇਹ ਦਾਤ ਨੂੰ ਸਿਰੇ ਤਾਂ ਹੋਇਆ ਕੀ? ਨਹੀਂ ਭਾਗੜੋ, ਬਦਕਿਸਮਤ ਹੈ। ਦਰਅਸਲ ਜਿਹੜਾ ਮਾਲਕ ਨੂੰ ਭੁੱਲ ਜਾਏ ਅਤੇ ਮਾਲਕ ਦੀਆਂ ਵਸਤੂਆਂ ਦੇ ਨਾਲ ਹੀ ਖੇਡਣ ਲੱਗ ਪਏ, ਫਿਰ ਕੀ ਕਹਾਂਗੇ? ਮਾੜੇ ਭਾਗ ਸਨ ਇਹਦੇ, ਚੰਗੇ ਭਾਗ ਹੁੰਦੇ ਅਤੇ ਵਸਤੂਆਂ ਛੱਡ ਕੇ ਮਾਲਕ ਦਾ ਧਿਆਨ ਧਰਦਾ, ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਨਹੀਂ ਭਾਗੜੋ, ਭਾਏ ਸੰਜੋਏ ਹੋ ਰੇ, ਇਹਨਾਂ ਚੁਲਝ ਕੇ ਰਹਿ ਗਿਆ, ਇਹਨਾਂ 'ਚ ਸੰਜੋ ਕੇ ਰਹਿ ਗਿਆ, ਆਪਣੇ ਹਿਰਦੇ ਦੇ ਖਿਆਲਾਂ 'ਚ, ਆਪਣੇ ਮੰਡਲਾਂ 'ਚ, ਆਪਣੀਆਂ ਅਵਸਥਾਵਾਂ 'ਚ ਉਲਝ ਕੇ ਰਹਿ ਗਿਆ। ਜੋ ਸਾਹਿਬ ਨੇ ਦਾਤ ਦਿੱਤੀ ਸੀ ਸਰੀਰ ਰੂਪੀ, ਆ ਪਦਾਰਥ ਰੂਪੀ, ਇਹਦੇ ਵਿੱਚ ਹੀ ਉਲਝ ਕੇ ਰਹਿ ਗਿਆ, ਚੇਤਾ ਹੀ ਨਾ ਆਇਆ ਕਿ ਇਹ ਦਾਤ ਤਾਂ ਸਾਹਿਬ ਦੀ ਸੀ। ਜੇ ਉਹ ਸੁੰਦਰ ਸਰੀਰ ਦੇ ਸਕਦਾ ਹੈ ਤਾਂ ਕੀ ਉਹ ਆਪ ਹੋਰ ਪਿਆਰ ਨਹੀਂ ਦੇ ਸਕਦਾ? ਜੇ ਸਾਜੋ ਸਮਾਨ ਦੇ ਸਕਦਾ ਹੈ ਤਾਂ ਕੀ ਮੈਨੂੰ ਸਮੱਤ ਵੀ ਤਾਂ ਦੇ ਸਕਦਾ ਹੈ, ਮੈਨੂੰ ਉਹ ਅਵਸਥਾ ਦੂਜੀ ਦੇ ਸਕਦਾ ਹੈ? ਪਰ ਮੈਂ ਉਲਝ ਕੇ ਰਹਿ ਗਿਆ, ਇਹਨਾਂ ਮੰਡਲਾਂ ਦੇ ਵਿੱਚ ਹੀ ਪਕੜ ਕੇ ਰਹਿ ਗਿਆ, ਇਹਨਾਂ ਵਸਤੂਆਂ ਨੂੰ ਹੀ, ਦਾਤ ਪਿਆਰੀ ਨੂੰ ਪਕੜ ਕੇ ਰਹਿ ਗਿਆ। ਮਹਾਰਾਜ ਕਿਰਪਾ ਕਰੋ। ਫਿਰ ਸਤਿਗੁਰੂ ਬੜੇ ਪਿਆਰ ਨਾਲ ਸਮਝਾਉਂਦੇ, ਹਾਂਜੀ,
ਸੁਣ ਮਨ ਸੇਖ ਸਾਧੂ ਜਨ ਸਗਲ, ਥਾਰੇ ਸਗਲੇ ਪਰਾਸ਼ਤ ਮਿਟਿਓ ਰੇ।
ਹੁਣ ਤੱਕ ਤਾਂ ਮਨ ਦੀ ਗੱਲ ਸੀ, ਆਪਣੇ ਹਿਰਦੇ ਦੀ ਗੱਲ ਸੀ, ਹੁਣ ਸਤਿਗੁਰ ਸਮਝ। ਸੁਣ ਮਨ, ਮਨਾ ਸੁਣ, ਆ ਜਿਹੜਾ ਮੇਰੇ 'ਤੇ ਹਿਰਦੇ 'ਤੇ ਮਾਇਆ ਦਾ ਪ੍ਰਭਾਵ ਪਿਆ ਸੀ ਨਾ, ਕਿਵੇਂ ਉਤਰੇਗਾ? ਆ ਕਦੇ ਕਦੇ ਵੇਖਿਆ ਹੋਣਾ ਨਾ, ਕਿਸੇ ਨੂੰ ਜ਼ਹਿਰ ਚੜ ਜਾਏ ਕਿਵੇਂ ਉਤਰੇਗਾ, ਕਿਸੇ ਨਸ਼ਾ ਚੜ ਜਾਏ ਕਿਵੇਂ ਉਤਰੇਗਾ? ਆਖਰ ਹੈ ਤਾਂ ਨਾ, ਕਿਉਂਕਿ ਜਿਹੜੀ ਚੀਜ਼ ਚੜ੍ਹਦੀ ਹੈ ਉਹਦੇ ਉਤਰਨ ਦਾ ਕੋਈ ਸਾਧਨ ਵੀ ਤਾਂ ਹੋਵੇਗਾ ਨਾ, ਕਿਉਂਕਿ ਜੇ ਸਮੱਸਿਆ ਹੈ ਤਾਂ ਸਮਾਧਾਨ ਵੀ ਹੋਵੇਗਾ, ਇਹ ਤਾਂ ਪੱਕੀ ਗੱਲ ਹੈ ਨਾ। ਅਤੇ ਜੇ ਸਮੱਸਿਆ ਨਹੀਂ ਹੈ ਤਾਂ ਫਿਰ ਕੋਈ ਸਮਾਧਾਨ ਵੀ ਨਹੀਂ ਹੈ। ਜਿੱਥੇ ਵੀ ਕੋਈ ਸਮੱਸਿਆ ਹੈ ਉਹਦਾ ਸਮਾਧਾਨ ਹੈ। ਇਹ ਹੁਣ ਇੱਕ ਸਮੱਸਿਆ ਹੈ ਕਿ ਮੇਰੇ ਹਿਰਦੇ ਵਿੱਚ ਵਿਕਾਰ ਦਾ ਪ੍ਰਭਾਵ ਹੈ, ਇੱਕ ਸਾਡੀ ਅਧਿਆਤਮਿਕ ਸਮੱਸਿਆ ਹੈ, ਸਾਡੇ 'ਤੇ ਮਾਇਆ ਦਾ ਪ੍ਰਭਾਵ ਹੈ, ਇੱਕ ਸਾਡੀ ਅਧਿਆਤਮਿਕ ਸਮੱਸਿਆ ਹੈ, ਫਿਰ ਦਾ ਸਮਾਧਾਨ ਵੀ ਹੈ। ਸਮਾਧਾਨ ਕੀ ਹੈ? ਕਿ ਜਿਸ ਲੈਵਲ ਦੀ ਸਮੱਸਿਆ ਹੈ ਉਸੇ ਲੈਵਲ ਦਾ ਸਮਾਧਾਨ ਹੋਵੇਗਾ। ਦ੍ਰਿਸ਼ਮਾਨ ਅਤੇ ਅਦ੍ਰਿਸ਼ਮਾਨ ਦੇ ਲੈਵਲ ਅਲੱਗ ਅਲੱਗ ਨੇ। ਸੰਸਾਰ ਦੇ ਚੀਜ਼ਾਂ ਦਾ ਪ੍ਰਭਾਵ ਹੋਵੇ ਤਾਂ ਸੰਸਾਰ ਦੀਆਂ ਚੀਜ਼ਾਂ ਦੇ ਨਾਲ ਉਤਰੇਗਾ। ਆ ਕਦੇ ਕਦੇ ਹਿਕਮਤ ਪੜ੍ਹੇ ਹੋਏ ਡਾਕਟਰੀ ਅਵਸਥਾ ਵਿੱਚ ਜਾਣਦੇ ਹੋਣਗੇ, ਇੱਕ ਉਹਨੇ ਦਵਾਈ ਗਲਤ ਖਾ ਲਈ ਹੋਵੇ ਅਤੇ ਉਹਦੀ ਦੂਸਰੀ ਦਵਾਈ ਦਿੰਦੇ ਨੇ, ਉਹਦਾ ਨਸ਼ਾ, ਉਹਦਾ ਜ਼ਹਿਰ ਉਤਰ ਜਾਂਦਾ। ਆ ਜਿੰਨੀਆਂ ਸਾਡੇ ਖੇਤਾਂ 'ਚ ਦਵਾਈਆਂ ਪੈਂਦੀਆਂ ਨੇ ਉਹਨਾਂ 'ਤੇ ਨਾਲ ਇੱਕ ਲਿਖਿਆ ਹੁੰਦਾ ਵੀ ਜੇ ਕਿਸੇ ਕਾਰਨ ਇਹ ਸੁੰਘ ਲਵੇ, ਚੜ੍ਹ ਜਾਏ ਨਸ਼ਾ ਇਹਦਾ, ਤਾਂ ਆਹ ਦਵਾਈ ਦੇ ਦਿਓ, ਇਹਦੇ ਨਾਲ ਤਾਂ ਨਸ਼ਾ ਛੇਤੀ ਉਤਰ ਜਾਂਦਾ। ਉਹਦੇ ਕਾਟ ਨਾਲ ਲਿਖੀ ਹੁੰਦੀ ਹੈ। ਇਹ ਸਭ ਥਾਂ 'ਤੇ ਬਰਾਬਰ ਹੈ। ਠੀਕ ਇਸੇ ਤਰ੍ਹਾਂ ਮਾਇਆ ਦਾ ਪ੍ਰਭਾਵ ਪੈ ਗਿਆ ਅਤੇ ਮਾਇਆ ਦੀ ਕਾਟ ਕਿਹੜੀ ਹੈ? ਕੋਈ ਤਾਂ ਹੋਏਗੀ ਨਾ। ਪਾਤਸ਼ਾਹ ਕਹਿੰਦੇ ਕਿ ਹਾਂ, ਕਿਹੜੀ ਹੈ? ਜਿਵੇਂ ਮਾਇਆ ਨੂੰ ਸੁਪਨੇ ਕਿਹਾ ਗਿਆ, ਗੁਰਬਾਣੀ ਵਿੱਚ ਮਾਇਆ ਨੂੰ ਸੁਪਨੇ ਕਿਹਾ ਗਿਆ। ਸੁਪਨੇ ਦਾ ਜ਼ਹਿਰ ਚੜ੍ਹ ਜਾਏ ਤਾਂ ਕੋਈ ਮੰਤਰ ਹੋਵੇਗਾ, ਉਹਦਾ ਨਾਮ ਪੁਰਾਣੇ ਲੋਕਾਂ 'ਚ ਗਾਰੜੂ ਮੰਤਰ ਸੀ। ਸ਼ਾਇਦ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇ ਵੀ ਸੱਪ ਲੜ ਜਾਏ ਅਤੇ ਕੋਈ ਮੰਤਰ ਪੜ੍ਹਨ ਵਾਲੇ ਹੁੰਦੇ ਸਨ ਬਜ਼ੁਰਗ, ਉਹ ਮੰਤਰ ਪੜ੍ਹਦੇ ਸਨ, ਸੱਪ ਦਾ ਜ਼ਹਿਰ ਉਤਰ ਜਾਂਦਾ ਸੀ। ਇਵੇਂ ਹੀ ਮਾਇਆ ਸੁਪਨੇ ਦਾ ਜ਼ਹਿਰ ਚੜ੍ਹ ਗਿਆ ਤਾਂ ਫਿਰ ਭਾਈ ਕੋਈ ਮੰਤਰ ਤਾਂ ਪੜ੍ਹਨਾ ਪਏਗਾ ਨਾ। ਉਹ ਮੰਤਰ ਹੈ ਗਾਰੜੂ ਮੰਤਰ। ਗਾਰੜੂ ਮੰਤਰ ਕਿਹੜਾ ਹੈ? ਪੁਰਾਣਾ ਵਿੱਚ ਸ਼ਾਸਤਰਾਂ 'ਚ ਗਾਰੜੂ ਮੰਤਰ ਕਹਿੰਦੇ ਨੇ, ਜੋ ਗਰੁੜ ਦਾ ਮੰਤਰ ਹੋਵੇ, ਗਰੁੜ ਸੱਪ ਨੂੰ ਖਾ ਜਾਂਦਾ। ਉਹ ਮੰਤਰ ਜੋ ਸੱਪ ਨੂੰ ਖਾ ਜਾਏ, ਮਾਇਆ ਨੂੰ ਕੌਣ ਖਾਂਦਾ ਹੈ? ਮਾਇਆ ਕਾ ਮਾਰਨ ਨਾਮ ਹੈ, ਮਾਇਆ ਨੂੰ ਮਾਰਨ ਵਾਲਾ ਮਸਾਲਾ ਨਾਮ ਹੈ। ਇਸ ਕਰਕੇ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲਾਈ ਪਾਏ। ਗਾਰੜੂ ਮੰਤਰ ਕਿੱਥੋਂ ਲੱਭ ਕੇ ਲਿਆਈਏ? ਸੱਚੇ ਪਾਤਸ਼ਾਹ ਦਾ ਨਾਮ ਮੰਤਰ, ਬਾਣੀ ਮੰਤਰ, ਮਹਾਂਪੁਰਖਨ ਕੀ ਮਨਹ ਉਤਾਰਨ ਮਾਨ ਕਹੋ। ਇਹ ਹਿਰਦੇ 'ਚ ਮਾਣ ਦਾ ਨਸ਼ਾ ਚੜ ਗਿਆ ਹੈ, ਮਾਇਆ ਦਾ ਨਸ਼ਾ ਚੜ ਗਿਆ ਹੈ, ਅਤੇ ਮੰਤਰ ਪੜ ਫਿਰ। ਕਿਹੜਾ ਮੰਤਰ ਪੜ੍ਹਾਂ? ਬਾਣੀ ਮੰਤਰ, ਮਹਾਂਮੰਤਰ ਪੜ੍ਹ। ਕਿਹੜਾ ਮਹਾਂਮੰਤਰ ਹੈ? ਮੂਲ ਮੰਤਰ ਪੜ੍ਹ, ਗੁਰਮੰਤਰ ਪੜ੍ਹ। ਇਹ ਸਭ ਤੋਂ ਵੱਡਾ ਮਹਾਂਮੰਤਰ ਹੈ, ਸਾਰੇ ਨਸ਼ੇ ਉਤਾਰ ਦੇਵੇਗਾ। ਮਹਾਰਾਜ ਕਿੱਥੋਂ ਮਿਲੇਗਾ ਮਹਾਂਮੰਤਰ, ਕਿੱਥੋਂ ਮਿਲੇਗਾ ਇਹ? ਕਹਿਣ ਲੱਗੇ ਸੁਣ ਮਨ, ਹੁਣ ਸੁਣ ਕੀ ਸੀਖ ਸਾਧੂ ਜਨ ਸਗਲੋ, ਸਿਆਣਿਆਂ ਦੀ ਸਿੱਖਿਆ ਸੁਣਿਆ ਕਰ, ਗੁਰੂ ਕਾ ਉਪਦੇਸ਼ ਸੁਣਿਆ ਕਰ। ਤਾਂ ਕਹਿੰਦੇ ਨੇ ਗੁਰਬਾਣੀ ਸੁਣਿਆ ਕਰੋ, ਤਾਂ ਹੁਕਮੇ ਗੁਰਦੁਆਰਾ ਹਰ ਕੀਰਤਨ ਸੁਣੀਐ। ਇਹ ਸਿੱਖਿਆ ਸੁਣ ਗੁਰੂ ਕੀ। ਅਸੀਂ ਗੁਰਦੁਆਰੇ ਆਏ ਅਤੇ ਸਿੱਖਿਆ ਨਹੀਂ ਸੁਣਦੇ। ਸਾਡੇ ਅੱਜ ਚਿੰਤਨ ਦੀ ਜ਼ਰੂਰਤ ਹੈ। ਅੱਜ ਗੁਰਦੁਆਰੇ ਆਏ, ਅਸੀਂ ਆਪ ਸੁਣਾਉਣ ਆਉਂਦੇ ਹਾਂ, ਨਹੀਂ। ਗੁਰਦੁਆਰਾ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਭਣੀ ਹੈ, ਫਿਰ ਕੀ ਹੋਏਗਾ? ਕੱਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗਾਹ ਦੇਵੈ ਮਾਨਾ ਹੈ। ਸੁਣ ਮਨ ਸੀਖ, ਮਨ ਸਿੱਖਿਆ ਸੁਣ। ਕਿਹਦੀ ਸਿੱਖਿਆ ਸੁਣਾ? ਸਾਧੂ ਜਨ, ਗੁਰੂ ਜਨ, ਇਹਦੀ ਸਿੱਖਿਆ ਸੁਣ। ਆ ਸਾਰੇ ਮਹਾਂਪੁਰਖਾਂ ਦੀ, ਵਡੇਰਿਆਂ ਦੀ, ਗੁਰਮੁਖਾਂ ਦੀ ਸਿੱਖਿਆ ਸੁਣ, ਮਹਾਰਾਜ ਨਾਲ ਕੀ ਹੋਏਗਾ? ਕਹਿਣ ਲੱਗੇ ਥਾਰੋ ਤੇਰੇ ਸਗਲੇ ਪ੍ਰਾਛਤ, ਪ੍ਰਾਛਤ ਕਹਿੰਦੇ ਨੇ ਪਾਪ ਨੂੰ, ਜਿਹੜੇ ਕਰਮ ਦਾ ਪ੍ਰਭਾਵ ਕਰਕੇ ਇੰਨੇ ਗਹਿਰੇ ਹੋ ਗਏ ਕਿ ਹਿਰਦੇ 'ਤੇ ਪ੍ਰਭਾਵ ਪੈ ਗਿਆ ਹੈ, ਉਹ ਮਿਟ ਜਾਣਗੇ। ਜਿਉਂ ਜਿਉਂ ਤੂੰ ਗੁਰੂ ਕੀ ਸਿੱਖਿਆ, ਆਪਣੀ ਗੱਲ ਕਰ ਲਈਏ, ਉਹ ਮਨਾ, ਜਿਉਂ ਜਿਉਂ ਤੂੰ ਹਿਰਦਾ ਚਿੱਤ ਜੋੜ ਕੇ ਗੁਰੂ ਬਾਣੀ ਸੁਣਦਾ, ਪੜ੍ਹਦਾ, ਵਿਚਾਰਦਾ ਅਤੇ ਮੰਨਦਾ ਜਾਏਗਾ, ਹਿਰਦੇ 'ਤੇ ਪਿਆ ਹੋਇਆ ਮਾਇਆ ਦਾ ਪ੍ਰਭਾਵ, ਉਹ ਪਾਪ ਹੈ, ਉਹ ਹੌਲੀ ਹੌਲੀ ਉਤਰਦਾ ਚਲਾ ਜਾਏਗਾ। ਜਿਵੇਂ ਜਿਉਂ ਜਿਉਂ ਅਸੀਂ ਦੀਵਾ ਜਗਾ ਲੈਂਦੇ ਹਾਂ, ਉਹਦੀ ਬੱਤੀ ਨੂੰ ਵਧਾਉਂਦੇ ਜਾਵਾਂਗੇ, ਉਹਦੀ ਲੌ ਵੱਧਦੀ ਜਾਏਗੀ, ਤਾਂ ਚਾਨਣਾ ਫੈਲਦਾ ਜਾਏਗਾ ਅਤੇ ਅੰਧਕਾਰ ਮਿਟਦਾ ਚਲਾ ਜਾਏਗਾ। ਤਿਉਂ ਤਿਉਂ ਉਹਦਾ ਅੰਧਕਾਰ ਮਿਟ ਜਾਏਗਾ। ਥਾਰੇ ਸਗਲੇ ਪ੍ਰਾਛਤ ਮਿੱਠੇ ਉਰੇ
ਜਾ ਕੋ ਲਹਿਨੋ ਮਹਾਰਾਜ ਰੇ ਗਾਠੜਿਓ, ਜਨ ਨਾਨਕ ਗਰਭਾਸਨ ਪੌੜਿਓ ਰੇ।
ਕਹਿਣ ਲੱਗੇ ਜੀ ਬੜੇ ਜਪਦੇ ਨੇ। ਕਹਿਣ ਲੱਗੇ ਫਿਰ ਇਹੀ ਤਾਂ ਅਗਲੀ ਗੱਲ ਹੈ, ਜਾਂ ਕੋ ਲਹਿਣੋ ਮਹਾਰਾਜ ਨੀ ਗਾਂਠੜੀਓ। ਉਹ ਪੱਲੇ ਭਾਗਾਂ ਦੀ ਜ਼ਰੂਰਤ ਹੈ, ਬੇਨਤੀ ਕਰਕੇ ਮਹਾਰਾਜ ਭਾਗਾਂ ਤੋਂ ਪਾਰ। ਅੱਜ ਨਾ ਪੱਲੇ ਹੈ, ਪੋਟਲੀ ਵਿੱਚ ਹੈ ਪ੍ਰਾਪਤੀ, ਇੱਕ ਸ਼ਬਦ ਹੁੰਦਾ ਹੈ ਸਾਹਿਤ ਵਿੱਚ ਪ੍ਰਾਪਤੀ, ਪ੍ਰਾਪਤੀ ਜਿਨ੍ਹਾਂ ਨੂੰ ਲਿਖੀ ਹੈ, ਭਾਗਾਂ 'ਚ ਲਿਖਿਆ ਹੈ, ਉਹ ਸਾਨੂੰ ਪ੍ਰਾਪਤ ਕਰਨਗੇ। ਉਹ ਜਿਨ੍ਹਾਂ ਦੇ ਪੱਲੇ, ਜਿਨ੍ਹਾਂ ਦੇ ਭਾਗਾਂ 'ਚ ਗੰਠੜੀ ਲਹਿਣੀ ਹੈ, ਉਹੀ ਪ੍ਰਾਪਤ ਕਰਨਗੇ। ਜਿਹਨੂੰ ਕਹਿ ਸਕੀਏ ਜਿਨ੍ਹਾਂ ਦੇ ਕੋਲ ਝੋਲੀ ਹੈ, ਉਹਨਾਂ ਨੂੰ ਦਾਤ ਪਏਗੀ। ਝੋਲੀ ਜਿਨ੍ਹਾਂ ਕੋਈ ਨਹੀਂ, ਦਾਤ ਕਿੱਥੇ ਪਾ ਕੇ ਲੈ ਕੇ ਜਾਣਗੇ? ਭਾਗਾਂ ਦੀ ਝੋਲੀ ਹੋਵੇਗੀ, ਭਾਵ ਦੀ ਝੋਲੀ ਹੋਏਗੀ ਅਤੇ ਦਾਤ ਪ੍ਰਾਪਤ ਹੋਏਗੀ। ਜਨ ਨਾਨਕ ਗਰਭਾਸ ਨਾ ਪੌੜੇ ਉਰੇ, ਫਿਰ ਜਿਹਦੀ ਇਹ ਝੋਲੀ ਹੈ ਅਤੇ ਝੋਲੀ 'ਚ ਦਾਤ ਪੈ ਗਈ ਹੈ, ਫਿਰ ਪਾਤਸ਼ਾਹ ਲੱਗੇ ਦੇਖ ਕਿੱਥੇ ਮਾਇਆ ਮਾਰ ਰਹੀ ਸੀ, ਹੁਣ ਇਹ ਮਾਇਆ ਦਾ ਪ੍ਰਭਾਵ ਉਤਰ ਗਿਆ। ਸਗੋਂ ਗੁਰੂ ਕੀ ਸਿੱਖਿਆ ਸਦਕੇ ਐਸੀ ਕਲਾ ਵਰਤੀ, ਜਨਮ ਮਰਨ ਧੋਥੇ ਰਹਿਓ, ਗਰਭਾਸ ਨਾ ਪੌੜੇ ਉਰੇ, ਦੁਬਾਰਾ ਗਰਭ 'ਚ ਨਹੀਂ ਪਏਗਾ। ਅਸੀਂ ਜਿੱਥੇ ਅੱਜ ਬੈਠੇ ਹਾਂ, ਸਿੱਖਿਆ ਸੁਣ ਲਈ, ਸਮਝ ਲਈ, ਮਾਇਆ ਦਾ ਨਸ਼ਾ ਉਤਰ ਜਾਏ, ਮ੍ਰਿਤਿਊ ਦਾ ਭਾਰ ਉਤਰ ਜਾਏਗਾ। ਮ੍ਰਿਤਿਊ ਦਾ ਭਾਰ ਉਤਰ ਗਿਆ, ਜਨਮ ਦਾ ਚੱਕਰ ਟੁੱਟ ਜਾਏਗਾ, ਗਰਭਾਸ 'ਚ ਨਹੀਂ ਪਵਾਂਗੇ। ਗੁਰੂ ਕਿਰਪਾ ਕਰਨ ਅਸੀਂ ਹਿਰਦੇ ਦੇ ਪੱਖ ਨੂੰ ਸਮਝ ਸਕੀਏ ਅਤੇ ਗੁਰੂ ਕੇ ਪਾਵਨ ਬਚਨ ਦੀਆਂ ਤੁਕਾਂ ਪੜ੍ਹ ਸੁਣ ਫਿਰ ਸੰਪੂਰਨਤਾ ਕਰੀਏ ਜੀ।
ਸੁਣ ਮਨ ਸੀਖ ਸਾਧੂ ਜਨ ਸਗਲ, ਥਾਰੇ ਸਗਲੇ ਪਰਾਛਤ ਮਿਟਿਓ ਰੇ, ਜਾ ਕੋ ਲਹਿਨੋ ਮਹਾਰਾਜ ਰੇ ਗਾਠੜਿਓ, ਜਨ ਨਾਨਕ ਗਰਭਾਸ ਨਾ ਪੌੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਿਰ ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਉਠਾ ਕਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ।